हम सो की जय भोग पनत पई पुन अंगना हो तुम पूरन जोग पूरन करिए कामना तिनके सुन कर बैन श्री नानक बोलत भये होए हृदय सुख चैन शब्द कमावन कीजिए।
वाहिगुरु जी का खालसा वाहिगुरु जी की फतेह। धन धन गुरुदेव जिस संग हर जपे गुर कृपाल जब पए ता अवगुण सब छपे करुणा निदान पतत पावन भगत वचन श्री गुरु ग्रंथ साहिब जी महाराज पतत पावन सतगुरु श्री गुरु तेग बहादुर साहिब जी महाराज तिना दे पवित्र पावन इतिहासक स्थान ते गुरु चरणा च जुड़ बैठी परम सन्मान योग सत्कार योग गुरु का खास रूप गुरु खालसा साध संगत वड़े भाग हन के नेता प्रति गुरु चरणा च एकत्र होके सतगुरां दा पवित्र इतिहास गुरु नानक साहिब दी पवित्र कथा श्री नानक प्रकाश गुरु नानक प्रकाश ग्रंथ दी कथा बहुत ही प्यार सत्कार श्रद्धा नाल आप जी सरवण कर रहे हो। जगत गुरु सतगुरु जी सिंगला दीप टापू ते पहुंचे ने एक सुके बाग विच जदों चरण पाए सतगुरां दे चरण पैंदिआं सुका बाग हरिया हो गया। उत्थों दे निवासी लोक वेख के हैरान ने बागवान पहलां गुरु साहब दे चरणां च आया फिर राजे शिवनाभ नूं जाके दस्या जी कोई संत आए ने चलो चल के उन्हां दे दर्शन कर लो। पर शिवनाभ जो पहला संसे च पया होया सी भी पहला भी बड़े संत आए ने वो भी अपने आप नू नानकी कहौंदे सी भी किते भी उन्हां विचों एक ना होण पहला इन्हां दी परख कर ली। परशुराम नामक अपने वजीर नू कहा भी जाओ गुरु नानक साहब दी परख करो भी यह संत गुरु नानक साहब ही ने जां कोई होर है। भांत भांत दे भोजन लैके गए ते सतगुरु सच्चे पातशाह जवाब दिता भी यह रस कस साडे किसे कम दे नहीं साडी सुरत तां नाम रस च टिकी हुई है। विभचारणियां इस्त्रियां लैके गए फिर भी मेरे साहब सच्चे पातशाह ने वैरागमई वचन उचारे। जिस वेले विभूति लैके पदार्थ लैके सोहने वस्त्र गहने लैके गए सतगुरु सच्चे पातशाह ने त्याग दी वचन उचारण कीते आखर राजा शिवनाभ आप चल के सतगुरां कोल आया नमस्कार कीती पर मन दे विच हाले भी कुछ संदेह है क्यों ना एक रात मैं इन्हां दी होर परख कर लवां किते ए कोई होर ही ना होण नानक ही हन जां कोई होर है इहदी परख एक रात रह के होर कर लवां। एक वेरी दर्शन करके वापस आया महाराज जी वास्ते सोहना पलंगा भेज दिता सेवादार सिपाही भेज दिते। उधर पद्मनी जाति दियां सुंदर स्त्रियां नूं सद के उन्हां नूं कहा भी तुसी नानक जी कोल रात नूं जो संत आए ने इन्हां कोल जाओ परख करो ते परख करके आके मैनूं दसो जिवें दूसरिआं संतां नूं तुसी परखदियां रहियां इन्हां नूं भी परख के दसो आके भी ये कैसे ने। ਤੇ ਪਦਮਨੀ ਜਾਤੀ ਨਾਲ ਸੰਬੰਧਿਤ ਤੋਂ ਸੁੰਦਰ ਇਸਤਰੀਆਂ ਮਨ ਚ ਮਲਨ ਭਾਵ ਲੈ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਆਈਆਂ, ਸੋਹਣੇ ਹਾਵ ਭਾਵ ਵਿਖਾਉਣ ਲੱਗੀਆਂ। ਜਾਂ ਇਸ ਤਰ੍ਹਾਂ ਕਹਿ ਲਈਏ, ਸ਼ਿਵਨਾਭ ਰਾਜਾ ਤਾਂ ਇੱਕ ਬਹਾਨਾ ਹੈ, ਖੁਦ ਕਾਮਦੇਵ ਆਪਣੀ ਸੈਨਾ ਲੈ ਕੇ ਗੁਰੂ ਨਾਨਕ ਸਾਹਿਬ ਤੇ ਹਮਲਾ ਕਰਨ ਲਈ ਆਇਆ। ਪਰ ਅੱਗੋਂ ਗਿਆਨ ਦੇ ਮਹਾਂਸਾਗਰ ਜਿਵੇਂ ਸੂਰਜ ਵਿੱਚ ਕਦੇ ਹਨੇਰਾ ਨਜ਼ਰ ਨਹੀਂ ਆਉਂਦਾ, ਸਤਿਗੁਰਾਂ ਦੇ ਨੇੜੇ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਨਜ਼ਰ ਨਹੀਂ ਆਉਂਦਾ, ਅਡੋਲ ਆਪਣੇ ਉਸੇ ਪਰਮਾਨੰਦ ਰੰਗ ਦੇ ਵਿੱਚ ਬੈਠੇ ਨੇ। ਉਹਨਾਂ ਇਸਤਰੀਆਂ ਨੂੰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਸੰਬੋਧਨ ਹੋ ਕੇ ਉਪਦੇਸ਼ ਦੇ ਰਹੇ ਨੇ। ਉਹਨਾਂ ਦੇ ਮਲਨ ਮਨਾਂ ਤੇ ਆਪਣੇ ਪਵਿੱਤਰ ਪਾਵਨ ਬਚਨਾਂ ਦਾ ਅਸਰ ਛੱਡ ਕੇ ਮੈਲ ਉਹਨਾਂ ਦੇ ਹਿਰਦੇ ਵਿੱਚੋਂ ਕੱਢ ਰਹੇ ਨੇ। ਗਰੀਬ ਨਵਾਜ ਦਯਾਨਿਦ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜੋ ਪਵਿੱਤਰ ਪਾਵਨ ਬਚਨ ਗੁਰਬਾਣੀ ਦੇ ਆਪਣੀ ਰਸਨਾ ਤੋਂ ਉਚਾਰਨ ਕੀਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਪਵਿੱਤਰ ਪਾਵਨ ਸ਼ਬਦ ਭਾਈ ਸਾਹਿਬ ਨੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਇਨ ਬਿਨ ਉਸੇ ਤਰ੍ਹਾਂ ਲਿਖੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਾਰੀਏ, ਏਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਸੋਰਠਾ ਹਮ ਸੋ ਕੀ ਜੈ ਭੋਗ, ਪਨਤ ਪਈ ਪੁੰਨ ਅੰਗਨਾ।
ਜਿਹੜੀਆਂ ਵਿਭਚਾਰਣੀਆਂ ਇਸਤਰੀਆਂ ਗੁਰੂ ਨਾਨਕ ਸਾਹਿਬ ਦੀ ਪਰਖ ਕਰਨ ਵਾਸਤੇ ਆਈਆਂ ਨੇ, ਅਨੇਕ ਪ੍ਰਕਾਰ ਦੇ ਹਾਵ ਭਾਵ ਵਿਖਾਉਂਦੀਆਂ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮਲਨ ਭਾਵਨਾ ਰੱਖਦੀਆਂ ਨੇ। ਮਲਨ ਭਾਵਨਾ ਰੱਖ ਕੇ ਮਹਾਰਾਜ ਜੀ ਨੂੰ ਕਹਿੰਦੀਆਂ, ਜੀ ਸਾਡੀ ਜਿਹੜੀ ਕਾਮਨਾ ਹੈ ਹਿਰਦੇ ਦੀ, ਤੁਸੀਂ ਸੰਤ ਲੋਕ ਹੋ ਤੇ ਸੰਤ ਕਾਮਨਾ ਪੂਰੀ ਕਰਦੇ ਨੇ, ਅਸੀਂ ਜਿਹੜੀ ਕਾਮਨਾ ਆਪਣੇ ਹਿਰਦੇ ਚ ਲੈ ਕੇ ਆਈਆਂ ਹਾਂ, ਸਾਡੀ ਕਾਮਨਾ ਵੀ ਤੁਸੀਂ ਪੂਰੀ ਕਰੋ।
ਹੋ ਤੁਮ ਪੂਰਨ ਜੋਗ, ਪੂਰਨ ਕਰੀਏ ਕਾਮਨਾ।
ਤੁਸੀਂ ਪੂਰਨ ਹੋ ਤੇ ਪੂਰਨ ਜਿਹੜਾ ਹੈ ਉਹ ਕਾਮਨਾ ਪੂਰੀ ਕਰਦਾ। ਅਸੀਂ ਜੋ ਮਲਨ ਕਾਮਨਾ ਚਾਹੇ ਲੈ ਕੇ ਆਈਆਂ ਹਾਂ, ਪਰ ਤੁਹਾਡੇ ਚਰਨਾਂ ਵਿੱਚ ਆਈਆਂ ਹਾਂ ਤੇ ਕਿਰਪਾ ਕਰੋ ਹੇ ਸੰਤ ਜੀ, ਤੁਸੀਂ ਸਾਡੇ ਮਨ ਦੀ ਜਿਹੜੀ ਕਾਮਨਾ ਹੈ ਇਸ ਨੂੰ ਪੂਰਨ ਕਰ ਦਿਓ।
ਤਿਨਕੇ ਸੁਨ ਕਰ ਬੈਨ, ਸ੍ਰੀ ਨਾਨਕ ਬੋਲਤ ਭਏ।
ਜਦੋਂ ਇਹਨਾਂ ਇਸਤਰੀਆਂ ਨੇ ਜਿਹੜੇ ਬੜੇ ਬੜੇ ਸੋਹਣੇ ਹਾਰ ਸ਼ਿੰਗਾਰ ਕਰਕੇ ਆਈਆਂ, ਸੁੰਦਰ ਸਰੂਪ ਬਣ ਕੇ ਸੋਹਣੇ ਵਸਤਰ ਧਾਰਨ ਕਰਕੇ ਆਈਆਂ ਸਨ, ਇਹਨਾਂ ਦੇ ਹਾਵ ਭਾਵ ਵੇਖੇ, ਇਹਨਾਂ ਦੇ ਬੋਲ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣੇ, ਇਹਨਾਂ ਦੇ ਬੈਨ ਸੁਣਦਿਆਂ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ,
ਹੋਏ ਹਿਰਦੇ ਸੁਖ ਚੈਨ, ਸ਼ਬਦ ਕਮਾਵਨ ਕੀ ਜੀਐ।
ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ, ਹੇ ਪੁੱਤਰੀਓ ਸੁਣੋ, ਇੱਕ ਸੰਤ ਵਾਸਤੇ ਤੁਸੀਂ ਪੁੱਤਰੀਆਂ ਰੂਪ ਹੋ, ਤੁਹਾਨੂੰ ਇੱਕ ਸ਼ਬਦ ਉਚਾਰਨ ਕਰਕੇ ਅਸੀਂ ਸੁਣਾਉਣ ਲੱਗੇ ਹਾਂ, ਇਸ ਸ਼ਬਦ ਨੂੰ ਸੁਣ ਕੇ ਜੇ ਤੁਸੀਂ ਕਮਾਈ ਕਰੋਗੇ ਇਸ ਸ਼ਬਦ ਦੀ, ਇਸ ਸ਼ਬਦ ਦੀ ਕਮਾਈ ਕਰਕੇ ਤੁਹਾਨੂੰ ਅੰਦਰ ਦਾ ਸੁਖ ਚੈਨ ਪ੍ਰਾਪਤ ਹੋਵੇਗਾ, ਤੁਹਾਨੂੰ ਅੰਦਰੋਂ ਸੁਖ ਚੈਨ ਦੀ ਪ੍ਰਾਪਤੀ ਹੋਵੇਗੀ ਜੇ ਤੁਸੀਂ ਇਸ ਸ਼ਬਦ ਨੂੰ ਸੁਣ ਕੇ ਇਸ ਸ਼ਬਦ ਦੀ ਕਮਾਈ ਕਰੋਗੇ।
ਸ੍ਰੀ ਮੁਖ ਵਾਕ ਆਸਾ ਘਰ ਛੇਵਾ, ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ।
ਆਸਾ ਘਰ ਛੇਵਾਂ, ਛੇਵੇਂ ਘਰ ਵਿੱਚ ਗਾਉਣ ਦਾ ਹੁਕਮ ਹੈ, ਆਸਾ ਰਾਗ ਹੈ, ਔਰ ਪਹਿਲੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਚਾਰ ਪਦਿਆਂ ਵਾਲਾ ਇਹ ਪਵਿੱਤਰ ਪਾਵਨ ਸ਼ਬਦ ਹੈ। ਗਰੀਬ ਨਵਾਜ ਪਾਤਸ਼ਾਹ ਜੀ ਇੱਥੇ ਉਹਨਾਂ ਇਸਤਰੀਆਂ ਦੇ ਸਰੀਰ ਤੇ ਜਿਹੜਾ ਸ਼ਿੰਗਾਰ ਹੈ, ਉਸ ਸ਼ਿੰਗਾਰ ਨੂੰ ਵੇਖ ਕੇ ਇੱਕ ਅਸਲ ਸ਼ਿੰਗਾਰ ਜਿਹੜਾ ਧਾਰਮਿਕ ਜਗਤ ਵਿੱਚ ਹਰ ਇੱਕ ਜੀਵ ਨੇ ਧਾਰਨਾ, ਹਰ ਇੱਕ ਜੀਵ ਜੋ ਇਹੋ ਜਿਹਾ ਸ਼ਿੰਗਾਰ ਧਾਰਨ ਕਰੇ ਜਿਨ੍ਹਾਂ ਦੇ ਮਨਾਂ ਵਿੱਚ پتی پرمیشور اکال پرخ دی پراپتی دی تانگ ہے، وہ اس طرح دا شنگار بناؤن جیسا شنگار مہاراج گرو نانک صاحب جی نے اتھے دسیا ہے، جنہ اندر اس پتی پرمیشور نو بھوگن دی اودے وچ راون دی اودے چ بھید ہون دی اچھا ہے، وہ اس طرح دا شنگار بناؤن من موتی جے گہنا ہووے۔ گہن دا اکھری ارتھ ہوندا پکڑنا، گرہن پکڑنا، اپنے اس من نو پہلو اپنی پکڑ وچ لے کے آؤ۔ گرو نانک صاحب سچے پاتشاہ اپدیش دے رہے نے کہ اپنے اس من نو پہلو ایک پکڑ وچ لے کے آؤ، اینو گرہن کرو، اینو پکڑ وچ لیاؤ، جدو اے من پکڑ وچ آوے گا مہاراج جی کہندے پھر موتیاں دے سہت قیمتی گہنا بن جائے گا۔ جویں استریاں گہنے دھارن کردیاں نے، مہاراج جی کہندے جے من نو پکڑ لو، من نو اپنے قابو وچ کر لو، من وس وچ آ جائے تے جویں موتی شدھ ہوندا نا بڑا اجول، ایداں اے من موتیاں والا سندر گہنا بن جائے گا۔ موتیاں سہت سندر گہنا بن کے پھر پاؤن ہووے سوت تھاری، جویں کوئی گہنا کسے سوتر چ پرویا ہوندا نا، کہندے من روپی اس گہنے نو جڑا موتیاں دی جڑاؤ نال جڑیا ہویا ہے، یہ بھی ایک سوتر وچ پرونا، تے او سوتر ہے ساڈے سواس۔ جڑے ساڈے سواس نے انہاں سواساں نال بار بار پرمیشر دے نام نو جپنا، سواساں نال بار بار اکال پرخ پرمیشر دے نام نو جپنا، اکال پرخ دے نام نو تیونا، اس پاؤن نو کہندے سوتر بنا لینا، اور اس پاؤن روپی سوتر وچ، سواساں روپی سوتر وچ، من روپی اس موتیاں جڑے گہنے نو گرہن کر کے تارن کرنا ہے۔
کھیما سنگار کامن تن پہرے راوے لال پیاری،
دوسرے نو کھما کر دینا، کسے دا اپرادھ ویکھ کے بھی اونوں کھما کر دینا، اس کھما دا شنگار اے کامن جگیاسو جیو روپی استری اپنے تن تے کرے، بھاو اپنے من تے کھما تارے، کوئی ودیکی کر جاوے تے اونوں کھما کرن دی برتی بھی رکھنی چاہیدی ہے۔ جے اسی کسے دوسرے تو آس رکھدے ہاں بھی ساڈے کولوں بھل ہوئی ہے تے دوسرا سانو کھما کر دے، تے دوسرا بھی ہے جڑا ساڈے کولوں آس رکھدا بھی سانو کھما کر دے، سب پرتی من دیاں بھاوناواں تاں ایکو جیاں ہی نے نا۔ تے مہاراج سچے پاتشاہ کہندے بھائی اپنے من وچ کھما روپی شنگار دھارن کرے، کھما شنگار، کامن تن پہر ہے، کامن کہندے نے جگیاسو جیو روپی استری نوں، اسی تسی سارے گرو نانک صاحب دے چرنا چ، مہاراج گرو گرنتھ صاحب دے چرنا وچ کامن بن کے آئے ہیں، جگیاسو بن کے آئے ہیں۔ تے مہاراج جی کہندے ہے جگیاسو، تے جڑیاں استریاں جا ستگراں دے سامنے بیٹھیاں سن انہاں نوں وی مہاراج جی کہندے ہے کامن جگیاسو جیو روپی استریو، سنو، کھما دا گہنا شنگار اپنے شریر تے دھارن کرو، جے کھما دا شنگار اپنے تن تے دھارن کرو گیاں تے تانو او لال پیارا پرمیشر اکال پرخ راوے گا، او تانو اپنے وچ اپید کر لوے گا، تسی اس اکال پرخ واہگرو پتی پرمیشر وچ اپید ہو جاؤ گیاں۔
لال بہ گن کامن موہی،
کہندے میرے لال اکال پرخ واہگرو پرمیشر وچ بہت گن نے، لال بہ گن، اس پرمیشر وچ لال نام ایتھے پیارے پرمیشر دا ہے، وہ جو پیارا پرمیشر اکال پرخ ہے اودے وچ بہت گن نے، اور اودے گناں نوں کامن ویکھ کے جگیاسو جیو روپی استری ویکھ کے موہی گئی ہے، کامن موہی، پرمیشر دے گناں نوں ویکھ کے، اکال پرخ دے گناں نوں ویکھ کے، اے جیو روپی استری پرمیشر نو ویخ کے موہت ہو گئی ہے۔
تیرے گن ہو نیاوری،
اے میرے مالک پربھو جڑے گن تیرے وچ نے نا او گن کسے ہور وچ نہیں ہو سکتے، جگیاسو جیو روپی استری پرمیشر دے گن ویخ کے اودے نال ایہو جی موہت ہوئی ہے کہ او ہن کہندی ہے ڈنکے دے چوٹ تے کہ ہے میرے مالک پربھو جی ਤੁਹਾਡੇ ਜੇ ਗੁਣ ਕਿਸੇ ਹੋਰ ਵਿੱਚ ਨਹੀਂ ਹੋ ਸਕਦੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿੱਚ ਜਿਹੜੇ ਗੁਣ ਨੇ ਉਹ ਗੁਣ ਕਿਸੇ ਹੋਰ ਵਿੱਚ ਅਵਰੀ ਵਿੱਚ ਨਹੀਂ ਹੋ ਸਕਦੇ।
ਰਹਾਓ ਹਰ 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 ਕੰਠ ਲੇ ਪੈਰੇ।
ਮਹਾਰਾਜ ਜੀ ਕਹਿੰਦੇ ਹੁਣ ਆ ਹਾਰ ਪਾਓ ਗਲ ਚ ਕਿਹੜਾ ਹਰ 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 ਧਿਆਉਣਾ, ਬਾਰ ਬਾਰ ਰਸਨਾ ਨਾਲ ਹਰੀ ਹਰੀ ਜਪਣਾ, ਹਰੀ ਹਰੀ ਧਿਆਉਣਾ। ਮਹਾਰਾਜ ਜੀ ਕਹਿੰਦੇ ਇਹ ਹਾਰ ਤੁਸੀਂ ਆਪਣੇ ਗਲ ਵਿੱਚ ਧਾਰਨ ਕਰੋ ਕਿ ਹਰ ਵੇਲੇ ਹਰੀ ਨੂੰ ਜਪੀ ਜਾਣਾ, ਹਰ ਵੇਲੇ ਹਰੀ ਦੇ ਨਾਮ ਨੂੰ ਧਿਆਈ ਜਾਣਾ, ਹਰ ਵੇਲੇ ਹਰੀ ਦੇ ਨਾਮ ਦੀ ਆਰਾਧਨਾ ਕਰੀ ਜਾਣੀ। ਇਹ ਹਾਰ ਤੁਸੀਂ ਆਪਣੇ ਗਲ ਵਿੱਚ ਧਾਰਨ ਕਰੋ।
ਦਾਮੋਦਰ ਦੰਤ ਲਈ,
ਜਿਵੇਂ ਇਸਤਰੀਆਂ ਮੂੰਹ ਲਾਲ ਕਰਨ ਵਾਸਤੇ ਤੇ ਦਾਤਣ ਕਰਦੀਆਂ ਨੇ, ਦੰਤਾਸਾ ਵੀ ਕਹਿੰਦੇ ਨੇ ਉਹਨੂੰ, ਉਹ ਦੰਤਾਸਾ ਕਰਦੀਆਂ ਨੇ ਤੇ ਮੂੰਹ ਲਾਲ ਸੁਰਖ ਹੋ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਹੇ ਜੀਵ ਰੂਪੀ ਇਸਤਰੀਓ, ਤੁਹਾਨੂੰ ਇੱਕ ਦਾਤਣ ਮੈਂ ਵੀ ਦੱਸਦਾ। ਜੇ ਉਹ ਦਾਤਣ ਉਹ ਦੰਤਾਸਾ ਤੁਸੀਂ ਆਪਣੇ ਦੰਦਾਂ ਤੇ ਕਰੋ ਤੇ ਤੁਹਾਡੇ ਦੰਦ ਵੀ ਸ਼ੋਭਨੀਕ ਹੋ ਜਾਣ। ਉਹ ਕਿਹੜੀ ਦਾਤਣ ਹੈ, ਕਿਹੜਾ ਦੰਤਾਸਾ ਕਰਨਾ? ਦਾਮੋਦਰ ਦੰਤ ਲਈ, ਦਾਮੋਦਰ ਨਾਮ ਹੈ ਪਰਮੇਸ਼ਰ ਦਾ, ਜਿਹੜਾ ਆਪਣੇ ਉਦਰ ਵਿੱਚ ਦਾਮ ਨੂੰ ਨਿਗਲ ਲਵੇ, ਰੱਸੀ ਨੂੰ ਨਿਗਲ ਲਵੇ, ਆਪਣੇ ਸੇਵਕਾਂ ਦੇ ਬੰਧਨਾਂ ਨੂੰ ਨਿਗਲ ਲਵੇ, ਉਹਨੂੰ ਦਮੋਦਰ ਕਹਿੰਦੇ ਨੇ। ਪਰਮੇਸ਼ਰ ਦਾ ਨਾਮ ਜਪਣਾ ਕਿ ਹੇ ਪ੍ਰਭੂ ਤੂੰ ਦਮੋਦਰ ਹੈ, ਦਮੋਦਰ ਹੈ। ਕਹਿੰਦੇ ਦਮੋਦਰ ਕਹਿਣਾ ਮਾਨੋ ਤੁਸੀਂ ਆਪਣੇ ਦੰਦਾਂ ਨਾਲ ਦਾਤਣ ਪੇ ਕਰਦੇ ਜੇ, ਇਹ ਤੁਸੀਂ ਦੰਤਾਸਾ ਪੇ ਕਰਦੇ ਹੋ।
ਕਰ ਕਰ ਕਰਤਾ ਕੰਗਨ ਪਹਿਰੇ।
ਪਰਮੇਸ਼ਰ ਅਕਾਲ ਪੁਰਖ ਨੂੰ ਕਰਤਾ ਜਾਣ ਕੇ ਵੀ ਉਹ ਕਰਤਾ ਹੈ, ਕਰਤਾ ਹੈ, ਕਰਤਾ ਹੈ, ਉਹਨੂੰ ਕਰਤਾ ਜਾਣ ਕੇ ਕਹਿੰਦੇ ਆਪਣੇ ਕਰ ਹੱਥ ਦੇ ਵਿੱਚ ਇਹੀ ਕੰਗਣ ਪਾਓ, ਕਰਤੇ ਦੇ ਨਾਮ ਦੇ ਕੰਗਣ, ਕਿ ਪਰਮੇਸ਼ਰ ਕਰਤਾ ਪੁਰਖ ਹੈ, ਸਭ ਕਿਰਤੀ ਉਸ ਦੇ ਅਧੀਨ ਹੈ, ਉਹਨੂੰ ਕਰਤਾ ਜਾਣ ਕੇ ਕਰਤਾ ਕਹਿ ਕੇ ਧਿਆਉਣਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆਪਣੇ ਹੱਥਾਂ ਵਿੱਚ ਤੁਸੀਂ ਕੰਗਣ ਪਾਉਣੇ ਕਰੋ।
ਇਨ ਬਿਦ ਚਿੱਤ ਤਰੇ,
ਤੁਸੀਂ ਆਪਣੇ ਚਿੱਤ ਦੇ ਵਿੱਚ ਆਹ ਭਾਵਨਾ ਧਾਰਨ ਕਰੋ ਕਿ ਸਭ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਇਹੀ ਤੁਹਾਡੇ ਹੱਥਾਂ ਵਿੱਚ ਪਾਏ ਹੋਏ ਕੰਗਣ ਹਨ।
ਮਧੂਸੂਦਨ ਕਰ ਮੁੰਦਰੀ ਪਹਿਰੇ।
ਮਹਾਰਾਜ ਜੀ ਕਹਿੰਦੇ ਮਧੂਸੂਦਨ ਕਹਿ ਕੇ ਪਰਮੇਸ਼ਰ ਨੂੰ ਧਿਆਉਣਾ, ਤੂੰ ਬੜਾ ਮਿੱਠਾ ਸੁੰਦਰ ਸਰੂਪ ਹੈ। ਮਧੂਸੂਦਨ ਪਰਮੇਸ਼ਰ ਦਾ ਨਾਮ ਧਿਆਉਣਾ, ਉਹਨੂੰ ਮਧੂਸੂਦਨ ਕਹਿ ਕੇ ਆਰਾਧਨਾ ਨਾਮ ਜਪਣਾ। ਕਹਿੰਦੇ ਇਹੀ ਤੁਸੀਂ ਆਪਣੇ ਹੱਥਾਂ ਦੀਆਂ ਉਂਗਲੀਆਂ ਵਿੱਚ ਮੁੰਦਰੀ ਪਾਉਣਾ ਕਰੋ। ਜੇ ਮੁੰਦਰੀ ਪਾਉਣੀ ਆ ਨਾ ਤੇ ਮੁੰਦਰੀ ਵੀ ਉਹਦੇ ਨਾਮ ਦੀ, ਜੇ ਕੰਗਣ ਪਾਏ ਨੇ ਤੇ ਉਹ ਵੀ ਉਹਦੇ ਨਾਮ ਦੇ, ਜੇ ਹਾਰ ਪਾਇਆ ਤੇ ਉਹਦੇ ਨਾਮ ਦਾ। ਤੇ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਇਸੇ ਪ੍ਰਕਾਰ ਜੇ ਮੁੰਦਰੀ ਵੀ ਪਾਉਣੀ ਆ ਤਾਂ ਉਹਦੇ ਨਾਮ ਦੀ, ਪਰਮੇਸ਼ਰ ਦੇ ਨਾਮ ਦੀ ਮੁੰਦਰੀ ਆਪਣੀ ਉਂਗਲੀ ਵਿੱਚ ਪਾਉਣਾ ਕਰੋ।
ਪਰਮੇਸ਼ਰ ਪਟ ਲਈ,
ਪਰਮੇਸ਼ਰ ਦੇ ਨਾਮ ਨੂੰ ਧਿਆਉਣਾ, ਉਹਦੇ ਨਾਮ ਨੂੰ ਜਪਣਾ। ਇਹ ਕੱਪੜੇ, ਇਹ ਸੋਹਣੇ ਵਸਤਰ ਆਪਣੇ ਸਰੀਰ ਤੇ ਰੇਸ਼ਮ ਦੇ ਧਾਰਨ ਕਰੋ। ਪਰਮੇਸ਼ਰ ਪਟ, ਪਟ ਨਾਮ ਹੈ ਕੱਪੜਿਆਂ ਦਾ, ਵਸਤਰਾਂ ਦਾ। ਪਰਮੇਸ਼ਰ ਦਾ ਨਾਮ ਜਪਣਾ, ਉਹਦੇ ਨਾਮ ਨੂੰ ਧਿਆਉਣਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਵਸਤਰ ਤੁਸੀਂ ਆਪਣੇ ਸਰੀਰ ਤੇ ਧਾਰਨ ਕਰੋ।
ਧੀਰਜ ਤੜੀ ਬੰਧਾਵੇ ਕਾਮਣ।
ਫਿਰ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਧੜੀ ਨਾਮ ਮੀਂਡੀਆਂ ਗੁੰਨਣ ਦਾ ਹੈ। ਜਿਵੇਂ ਇਸਤਰੀਆਂ ਆਪਣੇ ਸਰੀਰ ਨੂੰ ਸ਼ਿੰਗਾਰਨ ਵਾਸਤੇ, ਸਿਰ ਨੂੰ ਸ਼ਿੰਗਾਰਨ ਲਈ ਛੋਟੀਆਂ ਛੋਟੀਆਂ ਮੀਂਡੀਆਂ ਗੁੰਨਦੀਆਂ ਨੇ, ਮਾਂਠ ਗੁੰਦਾਈ ਪੱਟੀਆਂ, ਹੋਰ ਬਚਨ ਆਉਂਦਾ ਨਾ ਪਾਤਸ਼ਾਹ ਦਾ, ਮਾਂਠ ਗੁਡਾਈ ਗੁੰਦਾਈ ਪੱਟੀਆਂ, ਵੀ ਜਿਹੜੀਆਂ ਗੁੰਨੀਆਂ ਹੋਈਆਂ ਪੱਟੀਆਂ ਨੇ ਉਹਨਾਂ ਨੂੰ ਵੀ ਧੜੀ ਬੰਧਾਣਾ ਕਹਿੰਦੇ ਨੇ। ਪਾਤਸ਼ਾਹ ਕਹਿੰਦੇ ਹਿਰਦੇ ਵਿੱਚ ਧੀਰਜ ਧਾਰਨ ਕਰ ਲੈਣਾ, ਧੀਰਜ ਧੜੀ, ਹਿਰਦੇ ਵਿੱਚ ਧੀਰਜ ਇੰਨਾ ਧਾਰਨ ਕਰ ਲੈਣਾ ਕਿ ਮੇਰਾ ਪ੍ਰਭੂ ਮਾਲਕ ਜੋ ਕਰ ਰਿਹਾ ਭਲਾ ਹੀ ਕਰ ਰਿਹਾ। ਇਹ ਧੀਰਜ ਨਾਲ ਪੈਦਾ ਹੁੰਦਾ ਇਹ ਬੋਲ। ਧੀਰਜ ਦੀਆਂ ਮੀਂਡੀਆਂ ਗਣਾਣਾ ਕਰੋ, ਕੀਰਤ ਧਾਰਨ ਕਰਨਾ ਹੀ ਮਾਨੋ ਤੁਹਾਡੀਆਂ ਮੀਂਡੀਆਂ ਗੁਣਦੀਆਂ ਨੇ। ਮਹਾਰਾਜ ਜੀ ਕਹਿੰਦੇ ਹੇ ਕਾਮਣ ਜਗਿਆਸੂ ਜੀਵ ਰੂਪੀ ਇਸਤਰੀਏ, ਧੀਰਗ ਦੀਆਂ ਧੜੀਆਂ ਧੀਰਗ ਦੀਆਂ ਮੀਂਡੀਆਂ ਆਪਣੇ ਸਿਰ ਤੇ ਮਨ ਧਾਰਨ ਕਰੋ।
ਸ਼੍ਰੀ ਰੰਗ ਸੁਰਮਾ ਦੇਈ,
ਔਰ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਦਾ ਸੁਰਮਾ ਅੱਖਾਂ ਵਿਚ ਪਾਓ। ਆ ਸ਼ਿੰਗਾਰ ਕਰਨਾ ਮਹਾਰਾਜ ਜੀ ਕਹਿੰਦੇ ਇਹ ਜਿਹੜੇ ਸ਼ਿੰਗਾਰ ਤੁਸੀਂ ਕੀਤੇ ਨੇ ਨਾ, ਇਹ ਸ਼ਿੰਗਾਰ ਫੋਕੇ ਨੇ। ਉਹ ਇਸਤਰੀਆਂ ਵੀ ਬੜੇ ਹਾਰ ਸ਼ਿੰਗਾਰ ਕਰਕੇ ਆਈਆਂ ਸਨ। ਪਾਤਸ਼ਾਹ ਕਹਿੰਦੇ ਸ਼ਿੰਗਾਰ ਨਹੀਂ, ਅਸਲ ਸ਼ਿੰਗਾਰ ਤਾਂ ਇਹ ਹੈ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ। ਫਿਰ ਕਹਿੰਦੇ ਆਪਣੀਆਂ ਅੱਖਾਂ ਵਿਚ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਪ੍ਰੇਮ ਦੇ ਰੰਗ ਦਾ ਸੁਰਮਾ ਉਹ ਆਪਣੇ ਨੇਤਰਾਂ ਵਿਚ ਧਾਰਨ ਕਰੋ।
ਮਨ ਮੰਦਰ ਜੇ ਦੀਪਕ ਜਾਲੇ,
ਫਿਰ ਆਪਣੇ ਮਨ ਰੂਪੀ ਮੰਦਰ ਵਿਚ ਵਿਵੇਕ ਰੂਪੀ ਦੀਵਾ ਜਗਾ। ਜਦੋਂ ਸ਼ਿੰਗਾਰ ਹੋ ਗਿਆ, ਸ਼ਿੰਗਾਰ ਹੋਣ ਤੋਂ ਬਾਅਦ ਜੈਸੇ ਕੋਈ ਇਸਤਰੀ ਆਪਣੇ ਤਨ ਤੇ ਸ਼ਿੰਗਾਰ ਕਰਕੇ ਫਿਰ ਆਪਣੀ ਪਤੀ ਦੀ ਸੇਜਾ ਤੇ ਆਣ ਵਿਰਾਜਦੀ, ਉਸ ਸੇਜਾ ਤੇ ਬੈਠੀ ਆਪਣੇ ਪਤੀ ਦੀ ਉਡੀਕ ਕਰਦੀ ਹੈ। ਮਹਾਰਾਜ ਜੀ ਕਹਿੰਦੇ ਹੁਣ ਤੂੰ ਵੀ ਉਡੀਕ ਕਰ। ਪਹਿਲਾਂ ਤਾਂ ਸ਼ਿੰਗਾਰ ਇਹੋ ਜਿਹਾ ਬਣਾ, ਸ਼ਿੰਗਾਰ ਇਹੋ ਜਿਹਾ ਬਣਾ ਕੇ ਫਿਰ ਆਪਣੇ ਮਨ ਰੂਪੀ ਮੰਦਰ ਵਿਚ ਵਿਵੇਕ ਰੂਪੀ ਦੀਵਾ ਜਗਾ। ਵਿਵੇਕ ਰੂਪੀ ਦੀਵਾ ਜਿਸ ਵੇਲੇ ਤੇਰੇ ਮਨ ਰੂਪੀ ਮੰਦਰ ਵਿਚ ਜਗੇਗਾ,
ਕਾਇਆ ਸੇਜ ਕਰੇਈ,
ਹੋਰ ਆਪਣੇ ਅੰਤਸ਼ਕਰਨ ਨੂੰ ਨਿਰਮਲ ਕਰ। ਮਨ ਬੁੱਧ ਚਿੱਤ ਤੇ ਅਹੰਕਾਰ ਇਹ ਸੇਜਾ ਹੈ, ਇਸ ਸੇਜਾ ਦੇ ਉੱਤੇ ਬੈਠ ਔਰ ਇਸ ਸੇਜਾ ਨੂੰ ਚੰਗੀ ਤਰ੍ਹਾਂ ਵਿਛਾ। ਇਹਦੇ ਵਿਚ ਜਿੰਨੀ ਮੈਲ ਹੈ ਮਨ ਦੇ ਵਿਚ, ਸੁਰਤੀ ਦੇ ਵਿਚ, ਇਹਨੂੰ ਤਿਆਗ ਤੇ ਅੰਤਸ਼ਕਰਨ ਦੀ ਸੋਹਣੀ ਸੇਜਾ ਵਿਛਾਉਣੀ ਕਰ।
ਗਿਆਨ ਰਾਓ ਜਬ ਸੇਜੈ ਆਵੇ, ਤਾਂ ਨਾਨਕ ਭੋਗ ਕਰੇਈ।
ਜੀਵਨ ਵਾਗ ਦਿਆਨਿਤ ਪਾਤਸ਼ਾਹ ਕਹਿੰਦੇ ਜੇ ਤੂੰ ਇਹੋ ਜਿਹੀ ਸੇਜ ਬਣਾ ਲਵੇ, ਤੂੰ ਇਹੋ ਜਿਹਾ ਸ਼ਿੰਗਾਰ ਬਣਾ ਲਵੇ, ਫਿਰ ਉਹ ਗਿਆਨ ਰਾਜਾ ਅਕਾਲ ਪੁਰਖ ਪਰਮੇਸ਼ਰ ਤੇਰੀ ਉਸ ਸੇਜਾ ਤੇ ਆਵੇਗਾ ਤੇ ਹੇ ਜੀਵ ਰੂਪੀ ਇਸਤਰੀ ਉਹ ਤੇਰੇ ਵਿਚ ਮਿਲ ਕੇ ਅਭੇਦ ਹੋਵੇਗਾ, ਤੂੰ ਉਹਦੇ ਨਾਲ ਭੋਗ ਕਰੇਗੀ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੈਨੂੰ ਆਪਣੇ ਵਿਚ ਅਭੇਦ ਕਰ ਲਵੇਗਾ। ਭੋਗ ਕਰੇਈ ਦਾ ਅਰਥ ਹੈ ਤੈਨੂੰ ਆਪਣੇ ਵਿਚ ਮੇਲ ਲਏਗਾ, ਆਪਣੇ ਵਿਚ ਜੋੜ ਕੇ ਅਭੇਦ ਕਰ ਲਵੇਗਾ। ਮਹਾਰਾਜ ਜੀ ਕਹਿੰਦੇ ਫਿਰ ਉਹ ਗਿਆਨ ਰਾਜਾ ਆਏਗਾ ਅਕਾਲ ਪੁਰਖ ਪਰਮੇਸ਼ਰ, ਜਦ ਇਹੋ ਜਿਹਾ ਹਾਰ ਸ਼ਿੰਗਾਰ ਹੋ ਜਾਏ, ਇਹੋ ਜਿਹੀ ਸੇਜਾ ਬਣ ਜਾਏ, ਉਸ ਸੇਜਾ ਦੇ ਉੱਤੇ ਤੂੰ ਉਹ ਜਿਹਾ ਸ਼ਿੰਗਾਰ ਬਣਾ ਕੇ ਵਡੀਕ ਕਰੇ ਉਸ ਪਰਮੇਸ਼ਰ ਦੀ, ਉਡੀਕਣ ਤੋਂ ਬਾਅਦ ਫਿਰ ਉਹ ਗਿਆਨ ਰਾਓ ਅਕਾਲ ਪੁਰਖ ਪਰਮੇਸ਼ਰ ਆਵੇ ਤੇ ਮਹਾਰਾਜ ਗਰੀਬਨ ਵਾਜ ਪਾਤਸ਼ਾਹ ਕਹਿੰਦੇ ਫਿਰ ਮੈਂ ਉਹਦੇ ਵਿਚ ਮਿਲ ਕੇ ਅਭੇਦ ਹੋਣਾ ਕਰਾਂ। ਫਿਰ ਉਹਦੇ ਵਿਚ ਮਿਲ ਕੇ ਅਭੇਦ ਹੋਵੋ, ਇਹ ਉਪਦੇਸ਼ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਉਹਨਾਂ ਇਸਤਰੀਆਂ ਪ੍ਰਥਾਏ ਦਿੱਤਾ।
ਦੋਹਰਾ ਸਰਬ ਸਬਦ ਸਮਝਾਏ, ਸ਼੍ਰੀ ਨਾਨਕ ਜਗ ਕੰਤ।
ਜਗਤ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨ ਕਰਕੇ ਇਸ ਸ਼ਬਦ ਦੇ ਅਰਥ ਵੀ ਸਮਝਾਏ ਉਹਨਾਂ ਇਸਤਰੀਆਂ ਨੂੰ ਵੀ ਇਹ ਸ਼ਬਦ ਦੇ ਅਰਥ ਕੀ ਨੇ, ਇਹਨਾਂ ਪੰਕਤੀਆਂ ਵਿਚ ਭਾਵ ਕੀ ਨੇ, ਉਹ ਭਾਵ ਅਰਥ ਵੀ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਉਣਾ ਕੀਤੇ ਨੇ।
ਅਸ਼ਟਪਦੀ ਪੁਨ ਅਰਥ ਸੋ ਉਚਰੀ ਰਾਗ ਬਸੰਤ।
ਬਸੰਤ ਰਾਗ ਗਾਇਨ ਕਰਕੇ ਮੇਰੇ ਪਾਤਸ਼ਾਹ ਨੇ ਇੱਕ ਸ਼ਬਦ ਹੋਰ ਉਚਾਰਨ ਕੀਤਾ ਅਸ਼ਟਪਦੀਆਂ। ਬਸੰਤ ਰਾਗ ਵਿਚ ਅਸ਼ਟਪਦੀਆਂ ਮੇਰੇ ਪਾਤਸ਼ਾਹ ਨੇ ਉਚਾਰਨ ਕੀਤੀਆਂ ਜੋ ਇਸੇ ਸ਼ਬਦ ਦੀ ਅੱਗੇ ਵਿਆਖਿਆ ਹੈ, ਉਹਨਾਂ ਇਸਤਰੀਆਂ ਨੂੰ ਸਮਤ ਦੇਣ ਵਾਸਤੇ। ਮਹਾਰਾਜ ਜੀ ਕਹਿੰਦੇ ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ ਤੇ ਰਾਗ ਬਸੰਤ ਲਾਪਿਆ। ਬਸੰਤ ਰਾਗ ਬੜਾ ਸੁੰਦਰ ਰਾਗ ਹੈ ਤੇ ਗੁਰੂ ਘਰ ਦੇ ਵਿਚ ਬੜੇ ਚਾਉ ਨਾਲ ਤਕਰੀਬਨ 2-2.5 ਮਹੀਨੇ ਲਗਾਤਾਰ ਇਸ ਨੂੰ ਗਾਇਆ ਜਾਂਦਾ। ਮਾਂ ਦੇ ਸਕਰਾਂਤ ਤੋਂ ਇਸ ਰਾਗ ਨੂੰ ਗਾਉਣ ਦੀ ਪ੍ਰਕਿਰਿਆ ਪ੍ਰਾਰੰਭ ਹੋ ਜਾਂਦੀ ਹੈ। ਮਾਹੋ ਮਹਾ ਮੁਮਾਰਕੀ ਚੜਿਆ ਸਦਾ ਬਸੰਤ, ਤੇ ਹੋਲੇ ਮਹੱਲੇ ਦੀ ਰਾਤ ਵਾਲੇ ਸਮੇਂ ਤੱਕ ਇਸ ਬਸੰਤ ਰਾਗ ਨੂੰ ਗੁਰੂ ਘਰ ਦੇ ਵਿੱਚ ਹਰ ਰਾਗੀ ਸਿੰਘ, ਸੁਚੱਜੇ ਰਾਗੀ ਸਿੰਘ ਗਾਇਨ ਕਰਦੇ ਨੇ। ਜਗਤ ਗੁਰੂ ਪਿਤਾ ਜੀ ਨੇ ਬਸੰਤ ਰਾਗ ਲਾਪਿਆ ਤੇ ਬਸੰਤ ਰਾਗ ਵਿੱਚ ਅਸ਼ਟਪਦੀਆਂ ਉਚਾਰਨ ਕੀਤੀਆਂ।
ਬਸੰਤ ਮਹੱਲਾ ਪਹਿਲਾ, ਜਗ ਕਉਆ ਨਾਮ ਨਹੀਂ ਚੀਤ।
ਬਸੰਤ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ। ਸਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹਨਾਂ ਇਸਤਰੀਆਂ ਪ੍ਰਤੀ ਉਪਦੇਸ਼ ਦਿੰਦੇ ਆ, ਇਹ ਜਗਤ ਦੇ ਜੀਵ ਕੌਏ ਵਾਂਗੂ ਨੇ, ਕਾਂ ਵਾਂਗੂ। ਕਾਂ ਦਾ ਜਿਵੇਂ ਸੁਭਾਅ ਹੁੰਦਾ ਹੈ ਸੁਗੰਧੀ ਨੂੰ ਛੱਡ ਕੇ ਦੁਰਗੰਧੀ ਵਾਲੇ ਪਾਸੇ ਦੌੜਨਾ, ਕਾਂ ਇੱਕ ਪਾਸੇ ਕਪੂਰ ਹੋਵੇ ਉਹਨੂੰ ਨਹੀਂ ਚੱਖਦਾ, ਜਿਸ ਪਾਸੇ ਦੁਰਗੰਧੀ ਦਾ ਵਿਸ਼ਕਾ ਦਾ ਢੇਰ ਆ ਉਸ ਪਾਸੇ ਜਾ ਕੇ ਚੁੰਝਾ ਮਾਰਦਾ, ਇਹ ਕਾਂ ਦੀ ਬਿਰਤੀ ਹੈ। ਮਹਾਰਾਜ ਜੀ ਕਹਿੰਦੇ ਜਗਤ ਦੇ ਜੀਵਾਂ ਦਾ, ਕਲਯੁਗ ਦੇ ਜੀਵਾਂ ਦਾ ਇਹ ਸੁਭਾਅ ਹੈ, ਜਗ ਕਊਆ ਬਣਿਆ ਹੋਇਆ ਔਰ ਇਹਨੂੰ ਪਰਮੇਸ਼ਰ ਦਾ ਨਾਮ ਨਹੀਂ ਚੇਤੇ ਆਉਂਦਾ, ਨਾਮ ਨਹੀਂ ਚੀਤ। ਪਰਮੇਸ਼ਰ ਦਾ ਨਾਮ ਜੋ ਕੀਮਤੀ ਕਪੂਰ ਹੈ, ਸੁਗੰਧੀ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਮੋਤੀ ਹੈ, ਹੁਣ ਕਾਂ ਮੋਤੀ ਤਾਂ ਨਹੀਂ ਨਾ ਖਾਂਦਾ। ਇਹ ਜਗਤ ਦੇ ਜੀਵ ਕਊਏ ਦੀ ਬਿਰਤੀ ਰੱਖ ਕੇ ਇਹਨਾਂ ਨੂੰ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਉਂਦਾ, ਅਕਾਲ ਪੁਰਖ ਦਾ ਨਾਮ ਨਹੀਂ ਚੇਤੇ ਆਉਂਦਾ।
ਨਾਮ ਵਿਸਾਰ ਗਿਰੈ ਦੇਖ ਭੀਤ।
ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ, ਅਕਾਲ ਪੁਰਖ ਦੇ ਨਾਮ ਨੂੰ ਤਿਆਗ ਕੇ, ਭੀਤ ਕਹਿੰਦੇ ਨੇ ਚੋਗ ਨੂੰ। ਕਾਂ ਕੀ ਕਰਦਾ, ਜਿੱਥੇ ਚੋਗ ਖਿਲ ਰਿਹਾ ਹੋਵੇ ਨਾ ਗੰਦਗੀ ਦਾ, ਉਸ ਪਾਸੇ ਦੌੜਦਾ। ਕਹਿੰਦੇ ਇਸੇ ਤਰ੍ਹਾਂ ਦੁਨੀਆਂ ਦੇ ਜਿਹੜੇ ਪਦਾਰਥ ਨੇ ਨਾ, ਪਦਾਰਥਾਂ ਦਾ ਚੋਗ ਹੈ, ਉਹਨੂੰ ਵੇਖ ਕੇ, ਨਾਮ ਨੂੰ ਵਿਸਾਰ ਕੇ ਬੰਦਾ ਇਹ ਜੀਵ ਉਹਨਾਂ ਪਦਾਰਥਾਂ ਦੇ ਚੋਗੇ ਨੂੰ ਚੁਗਣ ਵਾਸਤੇ ਉਧਰ ਨੂੰ ਦੌੜਦਾ ਜਿਹੜੇ ਜ਼ਹਿਰ ਰੂਪ ਨੇ। ਇਹਨੂੰ ਨਾਮ ਚੇਤੇ ਨਹੀਂ ਆਉਂਦਾ, ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਉਂਦਾ, ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ ਡਿੱਗ ਪੈਂਦਾ। ਗਿਰਾ ਦੇਖ ਭੀਤ, ਜਿਵੇਂ ਕਾਂ ਚੋਗਾ ਵੇਖ ਕੇ ਡਿੱਗ ਪੈਂਦਾ ਨਾ, ਏਦਾਂ ਇਹ ਕਊਏ ਵਾਂਗਰ ਹੋਇਆ ਮਨੁੱਖ, ਦੁਨੀਆਂ ਦੇ ਪਦਾਰਥ ਵੇਖ ਕੇ, ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ ਉਹਨਾਂ ਪਦਾਰਥਾਂ ਤੇ ਡਿੱਗ ਪੈਂਦਾ। ਹਾਏ ਮੇਰੀ ਆਹ ਚੀਜ਼, ਮੇਰੀ ਆਹ ਵਸਤੂ, ਮੈਂ ਨਹੀਂ ਛੱਡ ਸਕਦਾ, ਉਹਨਾਂ ਪਦਾਰਥਾਂ ਨੂੰ ਵੇਖ ਕੇ ਉਹਨਾਂ ਤੇ ਡਿੱਗਦਾ ਹੈ।
ਮਨੁਆ ਡੋਲੇ ਚੀਤ ਅਨੀਤ।
ਇਹਦਾ ਚਿੱਤ, ਇਹਦਾ ਮਨ, ਇਹਦਾ ਮਨੁਆ ਡੋਲਦਾ ਰਹਿੰਦਾ ਹੈ, ਨੀਤੀ ਅਨੀਤੀ ਦੀ ਵਿਚਾਰ ਨਹੀਂ ਕਰਦਾ, ਹਰ ਵੇਲੇ ਡਾਵਾਂ ਡੋਲ ਹੋਇਆ ਰਹਿੰਦਾ ਹੈ।
ਜਦ ਸਿਓ ਤੂਟੀ ਝੂਠ ਪਰੀਤ।
ਕਹਿੰਦੇ ਇੱਕ ਗੱਲ ਚੇਤੇ ਰੱਖੀ, ਇਹ ਗੱਲ ਯਾਦ ਰੱਖਿਆ ਜੇ ਕਿ ਆ ਜਗਤ ਨਾਲੋਂ ਇੱਕ ਦਿਨ ਜਿਹੜੀ ਪ੍ਰੀਤ ਹੈ ਇਹ ਟੁੱਟ ਜਾਣੀ ਹੈ, ਕਿਉਂਕਿ ਇਹ ਝੂਠੀ ਪ੍ਰੀਤ ਹੈ। ਜਿਹੜੇ ਪਦਾਰਥਾਂ ਪਿੱਛੇ ਦੌੜ ਕੇ ਤੂੰ ਨਾਮ ਛੱਡੀ ਬੈਠਾ, ਨਾਮ ਵਿਸਾਰੀ ਬੈਠਾ, ਇਹ ਪਦਾਰਥਾਂ ਦੀ ਪ੍ਰੀਤ, ਇਹ ਜਗਤ ਦੀ ਪ੍ਰੀਤ ਝੂਠੀ ਹੈ, ਇਹ ਤੂੰ ਆਪਣੇ ਹਿਰਦੇ ਵਿੱਚ ਗੱਲ ਪੱਕੀ ਕਰਕੇ ਜਾਣ ਲੈ।
ਕਾਮ ਕ੍ਰੋਧ ਬਿਖ ਬਜਰ ਭਾਰ।
ਕਾਮ ਕ੍ਰੋਧ ਆਦਿਕ ਜਿਹੜੇ ਜ਼ਹਿਰ ਰੂਪੀ ਵਿਕਾਰ ਨੇ, ਮਹਾਰਾਜ ਜੀ ਕਹਿੰਦੇ ਜਿਵੇਂ ਵਜਰ ਦਾ ਭਾਰ ਹੁੰਦਾ ਨਾ, ਵਜਰ ਖਾਲਸਾ ਜੀ ਇੰਦਰ ਦੇ ਹੱਥ ਦਾ ਇੱਕ ਐਸਾ ਸ਼ਸਤਰ ਹੈ, ਇੰਨਾ ਉਹਦਾ ਵਜਨ ਹੈ ਕਿ ਕਿਸੇ ਪਹਾੜ ਦੇ ਉੱਤੇ ਜੇ ਇੰਦਰ ਉਸ ਵਜਰ ਦਾ ਵਾਰ ਕਰੇ, ਉਸ ਵਜਰ ਦੇ ਵਾਰ ਨਾਲ ਪਹਾੜ ਵੀ ਚੂਰਨ ਬਣ ਜਾਏ। ਮਹਾਰਾਜ ਜੀ ਕਹਿੰਦੇ ਜਿਹੜਾ ਕਾਮ ਕ੍ਰੋਧ ਇਹ ਵਿਕਾਰ ਨੇ ਨਾ, ਇਹ ਬਿਖ ਜ਼ਹਿਰ, ਇਹ ਵਜਰ ਦੇ ਭਾਰ ਤੁਲ ਨੇ ਬੰਦੇ ਵਾਸਤੇ। ਮਹਾਰਾਜ ਜੀ ਕਹਿੰਦੇ ਜਿਵੇਂ ਵਜਰ ਦਾ ਭਾਰ ਹੁੰਦਾ, ਉਸ ਵਜਰ ਦੇ ਭਾਰ ਸਮਾਨ ਇਹ ਵਿਸ਼ੇ ਵਿਕਾਰ ਹਨ।
ਨਾਮ ਬਿਨਾ ਕੈਸੇ ਗੁਣ ਚਾਰ।
ਮਹਾਰਾਜ ਜੀ ਕਹਿੰਦੇ ਦਸ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੈਨੂੰ ਸੁੰਦਰ ਗੁਣਾਂ ਦੀ ਪ੍ਰਾਪਤੀ ਕਿਵੇਂ ਹੋਵੇਗੀ? ਕੋਈ ਆਖੇ ਜੀ ਇਹ ਬੰਦੇ ਚ ਬੜੇ ਗੁਣ ਨੇ ਪਰ ਨਾਮ ਨਹੀਂ ਜਪਦਾ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨਾਮ ਤੋਂ ਬਿਨਾਂ ਇਹਦੇ ਚ ਕਾਹਦੇ ਗੁਣ ਨੇ ਚੰਗੇ, ਕਾਹਦੇ ਸੁੰਦਰ? ਚਾਰ ਗੁਣ ਨੇ ਇਹਦੇ ਵਿੱਚ, ਚਾਰ ਨਾਮ ਸੁੰਦਰ ਦਾ ਹੈ। ਇਹਦੇ ਸੁੰਦਰ ਗੁਣ ਕਾਹਦੇ ਹੋਏ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਪਰਮੇਸ਼ਰ ਦਾ ਨਾਮ ਨਹੀਂ ਧਿਆਉਂਦਾ?
ਰਹਾਓ ਘਰ ਬਾਲੂ ਕਾ ਘੂਮਨ ਘੇਰ।
ਅਸੀਂ ਹੁਣ ਸਰੀਰ ਤੋਂ ਪ੍ਰਾਮਤਾ ਦਵਾਉਂਦੇ, ਉਹਨਾਂ ਨੂੰ ਕਹਿੰਦੇ ਤੁਸੀਂ ਨਾ ਸਰੀਰਾਂ ਦਾ ਮਾਣ ਕਰਦੀਆਂ ਜੇ, ਕਿਉਂਕਿ ਉਹਨੇ ਆ ਕੇ ਕਿਹਾ ਸੀ ਨਾ ਜੀ ਮੇਰੇ ਚ ਪਦਮਣੀ ਦੇ ਗੁਣ ਨੇ ਸਾਰੇ, ਇੱਕ ਪਦਮਣੀ ਵਿਚ ਜਿਹੜੇ ਗੁਣ ਹੁੰਦੇ ਨੇ ਉਹ ਸਾਰੇ ਮੇਰੇ ਵਿਚ ਨੇ, ਆ ਵੇਖੋ ਜੀ ਮੇਰਾ ਸੁੰਦਰ ਸਰੂਪ ਹੈ, ਸੁੰਦਰ ਸਰੀਰ ਹੈ। ਤੇ ਜਗਤ ਗੁਰੂ ਪਾਤਸ਼ਾਹ ਕਹਿੰਦੇ ਸਰੀਰ ਦਾ ਮਾਣ ਕਰਦੀਆਂ ਜੇ, ਸੁਣੋ ਇਹ ਸਰੀਰ ਦੀ ਹਾਲਤ। ਉਦਾਹਰਣ ਦਿੰਦੇ ਨੇ, ਕਹਿੰਦੇ ਜਿਸ ਪ੍ਰਕਾਰ ਨਾਲ ਘਰ ਬਾਲੂ ਕਾ, ਬਾਲੂ ਨਾਮ ਹੈ ਰੇਤ ਦਾ, ਜਿਵੇਂ ਸਮੁੰਦਰ ਦੇ ਕੰਢੇ ਤੇ ਜਾਂ ਦਰਿਆ ਦੇ ਕੰਢੇ ਤੇ ਕਿਸੇ ਨੇ ਰੇਤ ਦਾ ਘਰ ਬਣਾਇਆ ਹੋਵੇ, ਤੇ ਰੇਤ ਦਾ ਬਣਿਆ ਹੋਇਆ ਉਹ ਘਰ ਦਰਿਆ ਦੀ ਘੁੰਮਣ ਘੇਰੀ ਦੇ ਵਿੱਚ ਆ ਜਾਏ ਤੇ ਉਹਦੀ ਕੀ ਹਾਲਤ ਹੋਵੇਗੀ? ਹੋਵੇ ਵੀ ਰੇਤ ਦਾ, ਤੇ ਸਮੁੰਦਰ ਦੀ ਘੁੰਮਣ ਘੇਰੀ ਦੇ ਵਿੱਚ ਉਹ ਘਰ ਆ ਜਾਏ ਤੇ ਉਹ ਘਰ ਉੱਥੇ ਰਹੇਗਾ? ਮਹਾਰਾਜ ਜੀ ਕਹਿੰਦੇ ਸਰੀਰ ਵੀ ਬਾਲੂ ਦੀ ਭੀਤ ਹੈ, ਇਹ ਵੀ ਬਾਲੂ ਦਾ ਰੇਤ ਦਾ ਘਰ ਹੈ, ਕਾਲ ਰੂਪੀ ਘੁੰਮਣ ਘੇਰੀ ਵਿੱਚ ਆ ਕੇ ਰਹਿਣਾ ਇਹਨੇ ਵੀ ਕੋਈ ਨਹੀਂ। ਜਿਵੇਂ ਬਾਲੂ ਦੇ ਉਸ ਘਰ ਦੀ ਕੋਈ ਹਸਤੀ ਨਹੀਂ, ਰੇਤ ਦੇ ਉਸ ਘਰ ਦੀ ਕੋਈ ਹੋਂਦ ਨਹੀਂ, ਘੁੰਮਣ ਘੇਰੀ ਵਿੱਚ ਆਉਂਦਿਆਂ ਉਹਨੇ ਉਸੇ ਵੇਲੇ ਬਿਨਸ ਜਾਣਾ। ਮਹਾਰਾਜ ਜੀ ਕਹਿੰਦੇ ਸਰੀਰ ਰੂਪੀ ਘਰ ਵੀ ਉਸੇ ਤਰ੍ਹਾਂ ਰੇਤ ਦਾ ਘਰ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਕਹਿੰਦੇ ਨੇ ਨਾ ਕਿ ਜਗ ਰਚਨਾ ਐਸੇ ਹੈ ਜੈਸੇ ਬਾਲੂ ਕੀ ਭੀਤ, ਜਿਵੇਂ ਰੇਤ ਦੀ ਕੰਧ ਉਹ ਸਦਾ ਨਹੀਂ ਰਹਿੰਦੀ, ਥੋੜਾ ਜਿਹਾ ਕਿਤੇ ਘੁੰਮਣ ਘੇਰੀ ਪਾਣੀ ਦੀ ਉੱਥੇ ਆ ਗਈ, ਉਛਾਲ ਆ ਗਿਆ, ਸਮੁੰਦਰ ਦੀ ਤਰੰਗ ਆ ਗਈ, ਉਹਦੇ ਵਿੱਚ ਹੀ ਬਹਿ ਕੇ ਨਾਲ ਹੀ ਉਹਨੇ ਖਰ ਜਾਣਾ, ਮੁੱਕ ਜਾਣਾ। ਇਹੀ ਹਾਲਤ ਇਹਨਾਂ ਸਰੀਰਾਂ ਦੀ ਹੈ।
ਬਰਖਸ ਬਾਣੀ ਬੁੱਧ ਬੁਧਾ ਹੇਰ।
ਦੂਸਰੀ ਉਦਾਹਰਣ ਮਹਾਰਾਜ ਜੀ ਦਿੰਦੇ, ਕਹਿੰਦੇ ਸਰੀਰ ਦੀ ਹਾਲਤ ਐਸੀ ਹੈ ਕਿ ਜਿਵੇਂ ਆਕਾਸ਼ ਵਿੱਚੋਂ ਮੀਂਹ ਪੈਂਦਾ ਨਾ, ਤੇ ਮੀਂਹ ਦੀ ਬੂੰਦ ਜਦੋਂ ਜ਼ਮੀਨ ਤੇ ਡਿੱਗਦੀ ਹੈ, ਮੀਂਹ ਪੈਂਦਾ ਹੁੰਦਾ ਤੇ ਬੂੰਦਾਂ ਜ਼ਮੀਨ ਤੇ ਡਿੱਗਦੀਆਂ ਨੇ, ਤੇ ਜਦੋਂ ਪਾਣੀ ਦੀ ਬੂੰਦ ਜ਼ਮੀਨ ਤੇ ਡਿੱਗਦੀ ਹੈ ਤਾਂ ਉਹਦੇ ਵਿੱਚੋਂ ਇੱਕ ਪਾਣੀ ਦਾ ਬੁਦਬੁਦਾ ਬਣ ਜਾਂਦਾ। ਉਹ ਪਾਣੀ ਦਾ ਬੁਦਬੁਦਾ ਕਿੰਨਾ ਕੁ ਚਿਰ ਰਹਿੰਦਾ? ਮਹਾਰਾਜ ਕਹਿੰਦੇ ਸਰੀਰ ਵੀ ਇੰਨੇ ਹੀ ਨੇ ਪਾਣੀ ਦੇ ਉਸ ਬੁਦਬੁਦੇ ਵਾਂਗੂ ਨੇ, ਜੈਸੇ ਮੀਂਹ ਦੇ ਪਾਣੀ ਨਾਲ ਉਹ ਬੁਦਬੁਦੇ ਦੀ ਬਣਾਵਟ ਬਣ ਜਾਂਦੀ ਹੈ, ਤੈਸੇ ਸਰੀਰ ਬੁਦਬੁਦੇ ਦੇ ਨਿਆਈ ਨੇ। ਇਹ ਬੁਦਬੁਦਿਆਂ ਦੇ ਸਮਾਨ ਪੈਦਾ ਹੋਣ ਵਾਲੇ, ਇਹਨਾਂ ਨੂੰ ਜਾਣਨਾ ਕਰ, ਇਸ ਤਰ੍ਹਾਂ ਵੇਖਣਾ ਕਰ।
ਮਾਤਰ ਬੂਦ ਤੇ ਧਰ ਚੱਕ ਫੇਰ।
ਤੀਸਰੀ ਉਦਾਹਰਣ ਸਾਹਿਬ ਜੀ ਦਿੰਦੇ ਨੇ ਘੁਮਿਆਰ ਦੇ ਚੱਕ ਦੀ। ਘੁਮਿਆਰ ਦਾ ਚੱਕ, ਜਦੋਂ ਘੁਮਿਆਰ ਘੁਮਾਉਂਦਾ ਨਾ, ਉਹਦੇ ਤੇ ਮਿੱਟੀ ਰੱਖ ਕੇ ਉਹਨੂੰ ਆਪਣੇ ਢੰਗ ਨਾਲ ਉਹਦਾ ਭਾਂਡਾ ਉਹਦਾ ਬਰਤਨ ਬਣਾਉਂਦਾ, ਤੇ ਥੋੜਾ ਥੋੜਾ ਪਾਣੀ ਵੀ ਲਾਈ ਜਾਂਦਾ ਉਹਨੂੰ ਮਿੱਟੀ ਦੇ ਭਾਂਡੇ ਨੂੰ, ਤੇ ਪਾਣੀ ਜਦੋਂ ਲਾਉਂਦਾ ਤੇ ਦੋ ਚਾਰ ਬੂੰਦਾਂ ਜ਼ਮੀਨ ਤੇ ਵੀ ਡਿੱਗਦੀਆਂ ਨੇ ਪਾਣੀ ਦੀਆਂ, ਤੇ ਜਿਵੇਂ ਜਿਵੇਂ ਉਹ ਜ਼ਮੀਨ ਤੇ ਡਿੱਗਦੀਆਂ ਜਾਂਦੀਆਂ ਨੇ ਨਾ, ਬੂੰਦਾਂ ਪਾਣੀ ਦੀਆਂ ਵਿੱਚੇ ਹੀ ਮਿਲ ਜਾਂਦੀਆਂ ਨੇ, ਨਾਲ ਨਾਲ ਹੀ ਮਿੱਟੀ ਜਾਂਦੀਆਂ, ਉਹ ਵਿੱਚ ਨਜ਼ਰ ਨਹੀਂ ਆਉਂਦੀਆਂ ਵੀ ਪਾਣੀ ਦੀ ਬੂੰਦ ਥੱਲੇ ਡਿੱਗੀ ਹੈ, ਵਿੱਚੇ ਨਾਲ ਹੀ ਵਿਨਸ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਮਾਤਰ ਬੂੰਦ, ਜਿਵੇਂ ਘੁਮਿਆਰ ਦੇ ਉਸ ਚੱਕ ਦੇ ਪਹੀਏ ਦੇ ਆਲੇ ਦੁਆਲੇ ਘੁੰਮਣ ਵਾਲੀ ਉਹ ਬੂੰਦ ਜਦੋਂ ਜ਼ਮੀਨ ਤੇ ਡਿੱਗਦੀ ਹੈ ਨਾਲ ਹੀ ਵਿੱਚ ਬਿਨਸ ਜਾਂਦੀ ਹੈ ਨਾ, ਏਦਾਂ ਇਹ ਸਰੀਰ ਬਿਨਸ ਜਾਣ ਵਾਲੇ ਨੇ। ਤੇ ਜਿਵੇਂ ਘੁਮਿਆਰ ਦਾ ਉਹ ਚੱਕਰ ਬੜਾ ਚਪਲ ਹੁੰਦਾ, ਬੜੀ ਤੇਜ਼ੀ ਨਾਲ ਘੁੰਮਦਾ, ਚਲਾਏਮਾਨ ਹੁੰਦਾ, ਕਹਿੰਦੇ ਏਦਾਂ ਇਹ ਸਰੀਰ ਵੀ ਚਪਲ ਹੈ, ਚਲਾਏਮਾਨ ਹੈ, ਇਹਨੇ ਸਦੀਵ ਕਾਲ ਲਈ ਨਹੀਂ ਬਣਿਆ ਰਹਿਣਾ।
ਸਰਬ ਜੋਤ ਨਾਮੇ ਕੀ ਚੇਰ।
ਤੁਸੀਂ ਆਪਣੇ ਮਨ ਚੋਂ ਇਹ ਭੁਲੇਖਾ ਕੱਢ ਦਿਓ ਕਿ ਅਸੀਂ ਬੜੇ ਸ਼ਕਤੀਵਾਨ ਹਾਂ। ਮਹਾਰਾਜ ਜੀ ਕਹਿੰਦੇ ਦੁਨੀਆਂ ਦੀਆਂ ਜਿੰਨੀਆਂ ਸ਼ਕਤੀਆਂ ਨੇ, ਜਿੰਨੀਆਂ ਕਰਾਮਾਤਾਂ ਨੇ, ਜਿੰਨੀਆਂ ਆਜ਼ਮਤਾਂ ਨੇ, ਜਿੰਨੀਆਂ ਤਾਕਤਾਂ ਨੇ, ਉਹ ਸਾਰੀਆਂ ਤਾਕਤਾਂ ਪਰਮੇਸ਼ਰ ਦੇ ਅਧੀਨ ਨੇ। ਜਿੰਨੀਆਂ ਤਾਕਤਾਂ ਨੇ, ਸਰਬ ਜੋਤ ਨਾਮੈ ਕੀ ਚੇਰ, ਜਿੰਨੀਆਂ ਤਾਕਤਾਂ ਨੇ ਪਰਮੇਸ਼ਰ ਦੇ ਨਾਮ ਦੀਆਂ ਦਾਸੀਆਂ ਨੇ, ਜਿੰਨੀਆਂ ਸ਼ਕਤੀਆਂ ਨੇ ਪਰਮੇਸ਼ਰ ਦੇ ਨਾਮ ਦੀਆਂ ਚੇਲੀਆਂ ਨੇ। ਨਾਮੈ ਕੀ ਚੇਰ, ਚੇਰ ਨਾਮ ਚੇਲੀ ਦਾ ਹੈ, ਦਾਸੀ ਦਾ ਹੈ। ਜਿੰਨੀਆਂ ਸ਼ਕਤੀਆਂ ਨੇ, ਜੋਤ ਨਾਮ ਇੱਥੇ ਸ਼ਕਤੀ ਦਾ ਹੈ, ਕਰਾਮਾਤ ਦਾ ਹੈ। ਜਿਤਨੀਆਂ ਕਰਾਮਾਤਾਂ ਆਜ਼ਮਤਾਂ ਸ਼ਕਤੀਆਂ ਨੇ, ਉਹ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀਆਂ ਦਾਸੀਆਂ ਹਨ।
ਸਰਬ ਉਪਾਏ ਗੁਰੂ ਸਿਰ ਮੋਰ, ਭਗਤ ਕਰੋ ਪਗ ਲਾਗੋ ਤੋਰ।
ਮਹਾਰਾਜ ਜੀ ਕਹਿੰਦੇ ਦੁਨੀਆਂ ਦੇ ਜਿੰਨੇ ਉਪਾਅ ਨੇ ਉਹਨਾਂ ਸਾਰੇ ਉਪਾਵਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਉਪਾਉ ਹੈ ਗੁਰੂ ਦੀ ਸ਼ਰਣ ਚ ਪੈ ਜਾਣਾ। ਗੁਰੂ ਜਿਹੜਾ ਹੈ ਸਾਰੇ ਉਪਾਵਾਂ ਤੋਂ ਸਿਰਮੋਰ ਹੈ, ਗੁਰੂ ਤੋਂ ਪਰੇ ਕੋਈ ਉਪਾਅ ਨਹੀਂ। ਉਪਾਅ ਤਾਂ ਹੋਰ ਹੋਣਗੇ ਬੜੇ, ਪਰ ਗੁਰੂ ਸਭ ਤੋਂ ਸਿਰਮੋਰ ਉਪਾਉ ਹੈ ਕਿ ਗੁਰੂ ਦੀ ਸ਼ਰਣ ਵਿੱਚ ਪੈ ਕੇ ਪਰਮੇਸ਼ਰ ਦੀ ਭਗਤੀ ਕਰੋ। ਭਗਤ ਕਰੋ ਪਗ ਲਾਗੋ ਤੋਰ, ਹੇ ਪ੍ਰਭੂ ਮੈਂ ਤੇਰੇ ਚਰਨਾਂ ਚ ਲੱਗ ਕੇ ਤੇਰੀ ਭਗਤੀ ਕਰਾਂ, ਇਹ ਦਇਆ ਇਹ ਕਿਰਪਾ ਮੇਰੇ ਤੇ ਕਰੋ।
ਨਾਮ ਰਤੋ ਚਾਹੋ ਤੁਝ ਔਰ,
ਮਹਾਰਾਜ ਜੀ ਕਹਿੰਦੇ ਜਿਹੜੇ ਨਾਮ ਦੇ ਰੰਗ ਵਿੱਚ ਰਤੇ ਹੋਏ ਨੇ ਤੇ ਨਾਮ ਦੇ ਰੰਗ ਵਿੱਚ ਰਤੇ ਹੋਏ ਪਰਮੇਸ਼ਰ ਤੋਂ ਬਿਨਾਂ ਕੁਝ ਹੋਰ ਨਹੀਂ ਚਾਹੁੰਦੇ। ਦੂਸਰਾ ਅਰਥ ਇਹ ਵੀ ਹੈ ਜਿਹੜੇ ਪਰਮੇਸ਼ਰ ਦੇ ਨਾਮ ਚ ਰਤੇ ਹੋਏ ਨੇ, ਚਾਹੋ ਤੁਝ ਔਰ, ਉਹ ਪਰਮੇਸ਼ਰ ਵੱਲ ਹੀ ਵੇਖਦੇ ਨੇ, ਉਹਨਾਂ ਦੀ ਨਿਗਾਹ ਇੱਕ ਪਰਮੇਸ਼ਰ ਤੇ ਹੀ ਟਿਕੀ ਹੋਈ ਹੈ, ਅਕਾਲ ਪੁਰਖ ਵੱਲ ਹੀ ਉਹਨਾਂ ਦਾ ਵੇਖਣਾ ਹੈ।
ਨਾਮ ਦੁਰਾਏ ਚਲੇ ਸੋ ਚੋਰ,
ਜਿਹੜੇ ਪਰਮੇਸ਼ਰ ਦਾ ਨਾਮ ਛੁਪਾ ਕੇ ਰੱਖਦੇ ਨੇ ਮਹਾਰਾਜ ਜੀ ਕਹਿੰਦੇ ਉਹ ਵੱਡੇ ਚੋਰ ਨੇ, ਉਹ ਚੋਰਾਂ ਵਾਂਗੂ ਚੱਲੇ ਨੇ ਸੰਸਾਰ ਤੋਂ। ਨਾਮ ਚੁਰਾਣ ਦਾ ਮਤਲਬ ਹੈ ਜਿਹੜੇ ਨਾਮ ਜਪਦੇ ਨਹੀਂ, ਨਾਮ ਤੋਂ ਵੀ ਹੋਣੇ ਨੇ ਉਹ, ਜਿਹੜੇ ਨਾਮ ਨੂੰ ਤਿਆਗਣ ਵਾਲੇ ਨਾਮ ਤੋਂ ਵੀ ਹੋਣੇ ਨੇ, ਉਹ ਪਰਮੇਸ਼ਰ ਦੇ ਚੋਰ ਨੇ ਅਕਾਲ ਪੁਰਖ ਦੇ, ਉਹ ਚੋਰ ਬਣ ਕੇ ਸੰਸਾਰ ਤੋਂ ਚੱਲੇ ਹਨ।
ਪਤ ਖੋਈ ਬਿਕ ਅੰਚਲ ਪਾਏ,
ਬਿਖ ਨਾਮ ਜ਼ਹਿਰ ਦਾ ਹੈ, ਜ਼ਹਿਰ ਨੂੰ ਆਪਣੇ ਪੱਲੇ ਪਾਈ ਜਾਂਦੇ ਨੇ, ਬੰਨੀ ਜਾਂਦੇ ਨੇ, ਜਿਹੜੇ ਵਿਸ਼ੇ ਵਿਕਾਰਾਂ ਦੀ ਜ਼ਹਿਰ ਹੈ ਉਹਨੂੰ ਆਪਣੇ ਪੱਲੇ ਪਾ ਕੇ ਬੰਨ੍ਹ ਰਹੇ ਨੇ। ਔਰ ਪਾਤਸ਼ਾਹ ਕਹਿੰਦੇ ਜਿਹੜੇ ਜ਼ਹਿਰ ਨੂੰ ਆਪਣੇ ਪੱਲੇ ਪਾ ਰਹੇ ਨੇ ਉਹ ਫਿਰ ਆਪਣੀ ਇੱਜ਼ਤ ਗਵਾ ਕੇ ਇਸ ਸੰਸਾਰ ਤੋਂ ਜਾਂਦੇ ਨੇ। ਪਤ ਖੋਈ ਬਿਖ ਅੰਚਲ ਪਾਏ, ਬਿਖ ਨੂੰ ਆਪਣੇ ਪੱਲੇ ਚ ਪਾ ਕੇ ਉਹ ਆਪਣੀ ਇੱਜ਼ਤ ਗਵਾ ਕੇ, ਇੱਜ਼ਤ ਖੋ ਕੇ ਇਹ ਸੰਸਾਰ ਤੋਂ ਚੱਲਦੇ ਨੇ।
ਸਾਚ ਨਾਮ ਰਤੋ ਪਤ ਸਿਓ ਕਰ ਜਾਏ,
ਪਰਮੇਸ਼ਰ ਦੇ ਸੱਚੇ ਨਾਮ ਚ ਰਤੇ ਹੋਏ ਨੇ ਮਹਾਰਾਜ ਜੀ ਕਹਿੰਦੇ ਰੰਗੇ ਜਾਓ, ਪਰਮੇਸ਼ਰ ਦੇ ਸੱਚੇ ਨਾਮ ਚ ਰੰਗੇ ਜਾਓ। ਜਿਹੜੇ ਉਹਦੇ ਨਾਮ ਚ ਰੰਗੇ ਜਾਂਦੇ ਨੇ ਉਹ ਇੱਜ਼ਤ ਸਹਿਤ, ਮਾਣ ਸਹਿਤ, ਸਤਿਕਾਰ ਸਹਿਤ ਅਕਾਲ ਪੁਰਖ ਪਰਮੇਸ਼ਰ ਦੇ ਘਰ ਚ ਜਾਂਦੇ ਹਨ। ਜਿਹੜੇ ਉਹਦੇ ਨਾਮ ਚ ਰੰਗੇ ਗਏ, ਸਾਚ ਨਾਮ ਰਤੋ, ਜੇ ਸੱਚ ਨਾਮ ਦੇ ਵਿੱਚ ਰਤੋ ਜਾਓਗੇ, ਰੱਤੇ ਜਾਓਗੇ, ਪਤ ਸਿਉ ਘਰ ਜਾਏ, ਫਿਰ ਉਹ ਇੱਜ਼ਤ ਸਹਿਤ, ਮਾਣ ਸਹਿਤ, ਵਡਿਆਈ ਸਹਿਤ ਪਰਮੇਸ਼ਰ ਦੇ ਘਰ ਵਿੱਚ ਜਾਂਦਾ ਹੈ।
ਜੋ ਕਿਛ ਕੀਨਸ ਪ੍ਰਭ ਰਜਾਏ, ਭੈ ਮਾਨੇ ਨਿਰਭਉ ਮੇਰੀ ਮਾਏ।
ਮਹਾਰਾਜ ਜੀ ਕਹਿੰਦੇ ਹੇ ਭਾਈ ਇਹ ਸਮਝ ਲੋ ਕਿ ਜੋ ਕੁਝ ਕੀਤਾ ਹੈ ਉਸ ਪ੍ਰਭੂ ਪਰਮੇਸ਼ਰ ਨੇ ਆਪਣੀ ਰਜਾ ਵਿੱਚ ਕੀਤਾ ਹੈ। ਜੋ ਕਿਛ ਕੀਨਸ, ਜੋ ਕੁਝ ਵੀ ਕੀਤਾ ਹੈ ਨਾ ਇਹ ਸਾਰਾ ਪਸਾਰਾ, ਇਹ ਪਰਮੇਸ਼ਰ ਦੀ ਰਜਾ ਚ ਉਹਦੇ ਹੁਕਮ ਚ ਹੀ ਹੋਇਆ, ਔਰ ਉਹਦੇ ਭੈ ਵਿੱਚ ਰਹੇ, ਉਹਦਾ ਭੈ ਮੰਨੇ, ਭੈ ਮੰਨੇ, ਉਹਦਾ ਭੈ ਮੰਨੇ, ਤੇ ਜੇ ਹੇ ਮੇਰੇ ਭਾਈ ਉਹਦਾ ਭੈ ਮੰਨੇਗਾ ਤੇ ਫਿਰ ਤੈਨੂੰ ਨਿਰਭਉ ਪਦਵੀ ਦੀ ਪ੍ਰਾਪਤੀ ਹੋ ਜਾਏਗੀ। ਪਰਮੇਸ਼ਰ ਦੇ ਭਉ ਚ ਰਹਿ ਕੇ ਤੂੰ ਨਿਰਭਉ ਹੋ ਜਾਏਗਾ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਹੜੇ ਪਰਮੇਸ਼ਰ ਦੇ ਭੈ ਵਿਚ ਰਹਿੰਦੇ ਨੇ ਉਹਨਾਂ ਨੂੰ ਨਿਰਭਉ ਪਦਵੀ ਦਾ ਮਾਣ, ਨਿਰਭਉ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ।
ਕਾਮਨ ਚਾਹੇ ਸੁੰਦਰ ਭੋਗ,
ਮਹਾਰਾਜ ਜੀ ਕਹਿੰਦੇ ਹੇ ਕਾਮਣੋ, ਹੇ ਇਸਤਰੀਓ, ਤੁਸੀਂ ਸੁੰਦਰ ਭੋਗ ਭੋਗਣਾ ਚਾਹੁੰਦੀਆਂ ਹੋ? ਤੁਸੀਂ ਆਪਣੇ ਹਿਰਦੇ ਦੇ ਵਿੱਚ ਭੋਗ ਭੋਗਣ ਦੀ ਇੱਛਾ ਰੱਖਦੀਆਂ ਹੋ? ਜਿੰਨੀਆਂ ਇਸਤਰੀਆਂ ਆਈਆਂ ਸਨ ਕਿ ਤੁਸੀਂ ਸੁੰਦਰ ਭੋਗ ਭੋਗਣ ਦੀ ਇੱਛਾ ਆਪਣੇ ਹਿਰਦੇ ਚ ਚਾਹੁੰਦੀਆਂ ਹੋ?
ਪਾਨ ਫੂਲ ਮੀਠੇ ਰਸ ਰੋਗ,
ਪਾਨਾਂ ਦੇ ਬੀੜੇ ਚੱਬਣੇ, ਫੁੱਲ ਸਰੀਰ ਤੇ ਸੋਹਣੇ ਬਣਾ ਕੇ ਧਾਰਨ ਕਰਨੇ, ਮਿੱਠੇ ਰਸਾਂ ਦੇ ਭੋਗਾਂ ਨੂੰ ਭੋਗਣਾ, ਇਹ ਤੁਹਾਡੇ ਵਾਸਤੇ ਬੜਾ ਸੁੱਖ ਤੁਸੀਂ ਇਹਨਾਂ ਨੂੰ ਮੰਨਿਆ ਹੋਇਆ। ਅਸਲ ਵਿੱਚ ਮਹਾਰਾਜ ਜੀ ਕਹਿੰਦੇ ਸਭ ਰੋਗ ਰੂਪ ਨੇ, ਇਹ ਰੋਗ ਚਿੰਬੜੇ ਹੋਏ ਨੇ ਤੁਹਾਨੂੰ, ਇਹ ਬੜੇ ਵੱਡੇ ਡਾਢੇ ਰੋਗ ਤੁਹਾਨੂੰ ਲੱਗੇ ਹੋਏ ਨੇ।
ਖੀਲੇ ਬਿਗਸੈ ਤੇ ਤੋ ਸੋਗ,
ਜਿਹੜਾ ਪੁਰਖ ਕਾਮਣ ਦੇ ਸੁੰਦਰ ਸਰੂਪ ਨੂੰ ਵੇਖ ਕੇ ਉਹਦੇ ਨਾਲ ਖੇਲ ਕੇ ਮਨ ਚ ਵਿਕਾਸ ਕਰਦਾ, ਖੇੜਾ ਕਰਦਾ ਹੈ, ਮਹਾਰਾਜ ਜੀ ਕਹਿੰਦੇ ਉਹਨੂੰ ਓਨਾ ਹੀ ਦੁਖੀ ਹੋਣਾ ਪੈਂਦਾ। ਤੇ ਤੋ ਸੋਗ, ਭੋਗ ਭੋਗਣ ਦੀ ਇੱਛਾ ਰੱਖ ਕੇ ਜਿਹੜੇ ਇਸ ਪ੍ਰਕਾਰ ਭੋਗ ਭੋਗਦੇ ਨੇ, ਪਦਾਰਥਾਂ ਦੇ ਰਸਾਂ ਨੂੰ ਮਿੱਠਾ ਜਾਣ ਕੇ ਉਹਨਾਂ ਵਿੱਚ ਹੀ ਆਪਣੀ ਸੁਰਤ ਜੋੜ ਕੇ ਰੱਖਦੇ ਨੇ, ਉਹਨਾਂ ਵਿੱਚ ਖੇਡਦਾ ਵਿਗਸਦਾ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਓਨਾ ਹੀ ਦੁੱਖ ਪਾਉਣਾ ਪੈਂਦਾ। ਤੇ ਤੋ ਸੋਗ, ਉਹ ਓਨਾ ਹੀ ਜ਼ਿਆਦਾ ਸੋਗਾ ਤੁਰ ਤੇ ਦੁਖੀ ਹੁੰਦੇ ਨੇ।
ਪ੍ਰਭ ਸਰਣਾਗਤ ਕੀ ਨਸ ਹੋਗ,
ਕਰਕੇ ਸਾਹਿਬ ਜੀ ਕਹਿੰਦੇ ਹੇ ਭਾਈ, ਆਪਣਾ ਆਪ ਉਸ ਪਰਮੇਸ਼ਰ ਦੀ ਸ਼ਰਨ ਚ ਪਾ ਦਿਓ, ਆਪਣੇ ਆਪ ਨੂੰ ਪਰਮੇਸ਼ਰ ਦੇ ਚਰਨਾਂ ਚ ਸਮਰਪਣ ਕਰਕੇ ਆਖੋ, ਹੇ ਪ੍ਰਭੂ ਅਸੀਂ ਤੁਹਾਡੀ ਸ਼ਰਨ ਵਿੱਚ ਆ, ਕਿਰਪਾ ਕਰਕੇ ਸਾਨੂੰ ਰੱਖ ਲਓ ਇਹਨਾਂ ਰੋਗਾਂ ਤੋਂ, ਭੋਗਾਂ ਤੋਂ, ਸੋਗਾਂ ਤੋਂ। ਹੇ ਪ੍ਰਭੂ ਦਿਆਲੂ ਅਕਾਲ ਪੁਰਖ ਜੀ, ਸਾਨੂੰ ਰੱਖ ਲਓ, ਇਹਦਾ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਦੀ ਸ਼ਰਨ ਗਤੀ ਪੈਣਾ ਹੈ।
ਕਾਪੜ ਪੈਰਸ ਅਦਕ ਸਿਗਾਰ,
ਕਹਿੰਦੇ ਉਦਾਂ ਇਹ ਜੀਵ ਕੀ ਕਰਦਾ, ਇਸਤਰੀ ਕੀ ਕਰਦੀ ਹੈ, ਵੀ ਬੜੇ ਸੋਹਣੇ ਕੱਪੜੇ ਸਰੀਰ ਤੇ ਪਹਿਨ ਕੇ ਅਦਕ ਅਨਕ ਪ੍ਰਕਾਰ ਦੇ ਸ਼ਿੰਗਾਰ ਸਰੀਰ ਤੇ ਸ਼ਿੰਗਾਰਦੀ ਹੈ।
ਮਾਟੀ ਫੁੱਲੀ ਰੂਪ ਵਿਕਾਰ,
ਜੀ ਕਹਿੰਦੇ ਅਸਲ ਦੇ ਵਿੱਚ ਤਾਂ ਮਿੱਟੀ ਫੁੱਲੀ ਹੋਈ ਹੈ ਨਾ। ਉਹਨਾਂ ਇਸਤਰੀਆਂ ਨੂੰ ਕਹਿੰਦੇ ਕਿ ਤੁਸੀਂ ਆਪਣੇ ਇਸ ਸੁੰਦਰ ਸਰੂਪ ਨੂੰ ਵੇਖ ਕੇ ਸੋਹਣੇ ਕੱਪੜੇ ਸਰੀਰ ਤੇ ਧਾਰਨ ਕਰਕੇ ਅਦਕ ਸ਼ਿੰਗਾਰ ਬਣਾਉਂਦੀਆਂ, ਜੇ ਅਸਲ ਵਿੱਚ ਤਾਂ ਇਹ ਮਾਟੀ ਫੁੱਲੀ, ਇਹਦਾ ਫੁੱਲੀ ਹੋਈ ਮਿੱਟੀ ਹੈ ਨਾ, ਹੈ ਤਾਂ ਮਿੱਟੀ, ਜਿਵੇਂ ਮਿੱਟੀ ਤੇ ਪਾਣੀ ਪੈ ਜਾਏ ਤੇ ਮਿੱਟੀ ਫੁੱਲ ਆਉਂਦੀ ਹੈ। ਕਹਿੰਦੇ ਉਸ ਮਿੱਟੀ ਦੇ ਫੁੱਲੇ ਸਮਾਨ ਇਹ ਤੁਹਾਡੇ ਸਰੀਰ ਦੀ ਮਿੱਟੀ ਹੈ, ਤੇ ਫਿਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਸੋਹਣਾ ਸਰੂਪ ਬਣਾਉਣਾ ਚਾਹੁੰਦੀਆਂ, ਵੀ ਸੋਹਣਾ ਰੂਪ ਨਜ਼ਰ ਆਵੇ ਸਾਡਾ। ਮਹਾਰਾਜ ਜੀ ਕਹਿੰਦੇ ਸੋਹਣਾ ਰੂਪ ਹੋ ਕੇ ਨਜ਼ਰ ਆਉਣਾ ਅਸਲ ਵਿੱਚ ਵਿਕਾਰ ਦੀ ਬਿਰਤੀ ਪੈਦਾ ਕਰਦਾ ਹੈ। ਰੂਪ ਵਿਕਾਰ, ਇਹ ਵਿਕਾਰ ਪੈਦਾ ਕਰਨ ਵਾਲਾ ਹੈ, ਰੂਪ ਦੇ ਨਾਲ ਵਿਕਾਰ ਪੈਦਾ ਹੁੰਦਾ ਹੈ।
ਆਸਾ ਮਨਸਾ ਬਾਂਧੋ ਬਾਰ,
ਆਸਾ ਤੇ ਮਨਸਾ ਨੇ ਇਸ ਬੰਦੇ ਨੂੰ ਪਰਮੇਸ਼ਰ ਦੇ ਦਰਵਾਜ਼ੇ ਤੇ ਬੰਨਿਆ ਹੋਇਆ। ਬਾਂਧੋ ਬਾਰ, ਬਾਰ ਕਹਿੰਦੇ ਨੇ ਦਰਵਾਜ਼ੇ ਨੂੰ, ਆਸਾ ਤੇ ਮਨਸਾ ਨੇ ਬੰਨਿਆ ਹੋਇਆ, ਐਨ ਪਰਮੇਸ਼ਰ ਦੇ ਦਰਵਾਜ਼ੇ ਦੇ ਉੱਤੇ ਖੜਾ, ਇੱਕ ਕਦਮ ਪੁੱਟੇ ਤੇ ਦਰਵਾਜ਼ੇ ਤੋਂ ਅੰਦਰ ਚਲਾ ਜਾ। ਪਰ ਉਹ ਜਿਹੜੀ ਆਸਾ ਤੇ ਮਨਸਾ ਹੈ ਨਾ, ਉਸ ਦਰਵਾਜ਼ੇ ਦੇ ਅੰਦਰ ਜਾਣ ਨਹੀਂ ਦਿੰਦੇ, ਉੱਥੇ ਹੀ ਬੰਨ ਕੇ ਰੱਖਿਆ ਦਰਵਾਜ਼ੇ ਦੇ ਉੱਤੇ। ਜੇ ਕੋਈ ਆਖੇ ਪਰਮੇਸ਼ਰ ਤੇ ਬੰਦੇ ਵਿੱਚ ਕਿੰਨਾ ਕੁ ਫਰਕ ਹੈ, ਕਿੰਨੇ ਕੁ ਦੂਰ ਨੇ, ਇਹ ਕਿਉਂ ਨਹੀਂ ਮਿਲਦਾ, ਤੇ ਮਹਾਰਾਜ ਜੀ ਕਹਿੰਦੇ ਕੋਈ ਫਰਕ ਨਹੀਂ, ਬਸ ਦਹਿਲੀਗ ਦੇ ਉੱਤੇ ਖੜਿਆ ਦਰਵਾਜ਼ੇ ਦੇ ਉੱਤੇ, ਇੱਕ ਕਦਮ ਪੁੱਟੇ ਤੇ ਅੰਦਰ ਚਲਾ ਜੇ ਪਰਮੇਸ਼ਰ ਨੂੰ ਮਿਲ ਪਏ। ਪਰ ਉਹੀ ਇੱਕ ਕਦਮ ਹੀ ਨਹੀਂ ਪੁੱਟਿਆ ਜਾਂਦਾ। ਕਿਉਂ ਨਹੀਂ ਪੁੱਟਿਆ ਜਾਂਦਾ? ਕਿਉਂਕਿ ਆਸਾ ਔਰ ਮਨਸਾ ਨੇ ਦੋਹਾਂ ਨੇ ਜਕੜ ਕੇ ਦਰਵਾਜ਼ੇ ਦੇ ਉੱਤੇ ਹੀ ਬੰਨ ਛੱਡਿਆ, ਤੋਰ ਹੀ ਨਹੀਂ ਸਕਦਾ, ਆਸਾ ਨਹੀਂ ਟੁਰਨ ਦਿੰਦੀ। ਉਹ ਆਸਾ ਦੀ ਪੂਰਤੀ ਹੁੰਦੀ ਨਹੀਂ, ਇਹ ਮੁੜ ਮੁੜ ਫੇਰ ਜੰਮਦਾ, ਉਸ ਆਸਾ ਦੀ ਪੂਰਤੀ ਵਾਸਤੇ ਫੇਰ ਜੰਮਦਾ, ਫੇਰ ਜੰਮਦਾ, ਬਸ ਇਸੇ ਜਨਮ ਮਰਨ ਦੇ ਗੇੜੇ ਵਿੱਚ ਭਟਕਦਾ ਚੱਲਿਆ ਜਾ ਰਿਹਾ। ਪਰ ਵਾਸ਼ਨਾ, ਆਸਾ, ਕਾਮਨਾ ਉਹ ਹਿਰਦੇ ਚ ਮੁੱਕਦੀ ਨਹੀਂ, ਉਹ ਫੇਰ ਇਹਨੂੰ ਬੰਨੀ ਰੱਖਦੀ ਹੈ। ਇੱਕ ਜਨਮ ਚ ਇੱਕ ਵਾਸ਼ਨਾ ਨੂੰ ਪੂਰਿਆ ਕਰਨ ਵਾਸਤੇ ਇੱਕ ਜਨਮ ਮਿਲਦਾ, ਫਿਰ ਸੈਂਕੜੇ ਵਾਸ਼ਨਾ ਜਾਗਦੀਆਂ ਨੇ, ਫਿਰ ਸੈਂਕੜੇ ਕਾਮਨਾਵਾਂ, ਸੈਂਕੜੇ ਆਸਾਵਾਂ ਫਿਰ ਜਾਗਦੀਆਂ ਨੇ, ਫਿਰ ਉਹ ਦੂਸਰਾ ਜਨਮ, ਫਿਰ ਤੀਸਰਾ ਜਨਮ। ਭਾਈ ਗੁਰਦਾਸ ਜੀ ਕਹਿੰਦੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਏ। ਮਹਾਰਾਜ ਜੀ ਕਹਿੰਦੇ ਹੁਣ ਕਿਵੇਂ ਜਾਵੇ ਉਸ ਦਰਵਾਜ਼ੇ ਦੇ ਅੰਦਰ ਜਿੱਥੇ ਪਰਮੇਸ਼ਰ ਦਾ ਨਿਵਾਸ ਹੈ। ਆਸਾ ਮਨਸਾ ਬੰਦੋ ਬਾਰ, ਬਾਰ ਨਾਮ ਦਰਵਾਜ਼ੇ ਦਾ ਹੈ, ਦਰਵਾਜ਼ੇ ਦੇ ਉੱਤੇ ਆਸਾ ਤੇ ਮਨਸਾ ਨੇ ਇਸ ਜੀਵ ਨੂੰ ਜਕੜ ਕੇ ਬੰਨਿਆ ਹੋਇਆ ਹੈ।
ਨਾਮ ਬਿਨਾ ਸੂਨਾ ਘਰ ਬਾਰ,
ਕਹਿੰਦੇ ਹੈ ਇਸਤਰੀਓ, ਪਰਮੇਸ਼ਰ ਦੇ ਨਾਮ ਤੋਂ ਬਿਨਾ ਇਹ ਘਰ ਸਰੀਰ ਰੂਪੀ ਹਿਰਦਾ ਤੇ ਇਹਦੇ ਤੋਂ ਬਾਹਰ ਦਾ ਜਿਹੜਾ ਸਰੂਪ ਹੈ ਸਭ ਸੁੰਨਾ ਹੈ, ਸੁੰਜਾ ਹੈ। ਜਿਵੇਂ ਕਹਿੰਦੇ ਨੇ ਨਾ, ਸੁੰਨਾ جی ویکھو آ چیز کیویں سننی پئی ہے، کوئی والی نہیں، کوئی مالک نہیں۔ مہاراج جی کہندے پرمیشر دے نام تو بنا بھی تیرا گھر تے تیرا باہر سننا ہے، تیرا یہ لوک بھی سننا، تیرا اگے پرلوک بھی سننا۔ گھر باہر، یہ گھر لوک ہے تے باہر نام ہے پرلوک دا، گھر باہر دوویں تیرے واسطے پرمیشر دے نام تو بنا سننے نے۔ تے جے تو نام نال جڑیا ہویا، جے تسی نام نال جڑیاں ہوئیاں جے، تے غریب نواز پاتشاہ کہندے پھر یہ لوک بھی اجول، ایتھے بھی جی جی، اگے پرلوک وچ بھی آؤ جی، آؤ جی، جی آیا نو جی، اوتھے بھی پت، اوتھے بھی عزت۔ تے جے نام نہیں جپدا، نام تو ٹٹیا ہویا، تے پادشاہ کہندے اس لوک وچ بھی تھکے تے پرلوک وچ بھی تھکے، سنجے کر کا پاؤنا، پھر تا او گل ہندی ہے۔ پادشاہ کہندے نام تو بنا اے گھر تے باہر دوویں سننے ہن۔
گاچو پتری راج کوار،
مہاراج جی کہندے ہے راج داسیو، کیونکہ راج دیاں داسیاں سی نا شیو ناب دیاں، راج کوار دا ایتھے ارتھ ہے راج داسیاں، تے میرے صاحب انہاں نوں کیڑے شبد نال سمبودھن کردے نے؟ پتری، کڈی اُت درجے دی برتی دا ایتھے مہاراج جی سادھو دی برتی دا ورنن کر رہے نے۔ آ پرمیشور نے ایتھے ایک سادھو دی برتی دا ورنن کر رہے نے کہ اُہدے واسطے سامنے استریاں پدمنی جاتی دیاں ہاو بھاو کر دیاں، اُنہوں اپنیاں تھیاں تل پرتیت ہوندیاں نے۔ تے غریب نواز پادشاہ کہندے گاچھو، گاچھو کہندے نے جاؤ، اے راج داسیو، اے پتریو، ہن تسی جاؤ، تہاڈے ہاو بھاو ایتھے چلن والے کوئی نہیں جے، ہن تسی چلیاں جاؤ، تے جڑا اپدیش اسی تہانوں دتا نام جپن دا، اس اپدیش دی کمائی کرو۔
نام پڑھو سچ دوت سوار،
دوت سوار دا مطلب ہے بھی جدو سویرے دن چڑھے، سورج دے ہون تو پہلا تسی نت جا کے پرمیشر دا نام جپیا کرو۔ انہاں سمست استریاں نوں اپدیش دے رہے نے کہ بھائی نام پڑھو سچ دوت سوار، سچے نام نوں پڑھو اچارو، جدو دن چڑھے سورج دے ہووے اس تو پہلا امرت ویلے اٹھ کے پرمیشر دے نام دا بھجن کرو۔
پریو سیو پرب پریم آدھار،
پیارے پرمیشر نو سیو، اس اکال پرخ پرمیشر نو سیو، اودی آرادھنا کرو اور اودے پریم دا آدھار اپنے ہردے چ تارن کرو۔ جڑا پرمیشر دا پریم ہے، پرمیشر دے پریم نو اپنے ہردے وچ آدھار بنا کے تارن کر لو۔
گر سب دی بک تیاس نیوار،
گرو دے شبد نال اپنے اندروں جڑی یہ ترشنا ہے نا، یہ ترشنا پدارتھاں دی جڑی پیاس ہے، یہ نوار دیو، یہ تا کلی گرو دے شبد نال ہی دور ہونی ہے۔ گرو دے شبد دوارا اپنے اندروں جہر دی جڑی تیاس ہے نا، بک تیاس، جہر دی، جہر روپی پدارتھاں دی جاں وشیاں واشناواں دی جڑی پیاس ہے، ترشنا ہے، گرو دے شبد دوارا اینو اپنے ہردے چو تیاگ دیو۔
موہن موہلیا من موہے، گر کے سبد پچھانا توہے۔
اکھو ست نام سری واہ۔ غریب نواز پادشاہ کہندے جے تسی آکھو بھی اسی پدمنی استریاں، ساڈے اینے اینے سندر سروپ، ساڈے سونے سروپاں نوں ویکھ کے تپسوی یوگی اپنا یوگ تپ بھل جاندے نے، تے تسی سوال کرو بھی اسی کیوں نہیں ڈولے، اسی کیوں نہیں موہے توئے تہاڈے سندر سروپ نوں ویکھ کے؟ اے سوال تہاڈے من چ ہوے گا نا بھی ساڈا من موہت کیوں نہیں ہویا؟ مہاراج جی کہندے اودے پچھے بھی ایک کارن ہے۔ کہندیاں جی کی کارن ہے کہ تہاڈا من ساڈوں ویکھ کے موہت نہیں ہویا؟ مہاراج جی کہندے پانی ہویا، کیونکہ اس موہن نے ساڈا من موہ لیا ہے، تے موہن دے سروپ نو ویکھ کے جدو یہ من مویا گیا، ہن کسے ہور چیز نو ویکھ کے موہت ہوندا ہی نہیں۔ موہن موہ لیا من موہے، میرا من تا اس موہن نے موہ لیا جڑا سارے جگ نو موہ لین والا ہے، سارے سنسار نو موہ لین والا ہے، میرا من ਉਸ ਪਰਮੇਸ਼ਰ ਨੇ ਮੋਹ ਲਿਆ ਹੈ। ਗੁਰ ਕੈ ਸ਼ਬਦ ਪਛਾਣਨਾ ਤੋਹੇ, ਔਰ ਗੁਰੂ ਦੇ ਸ਼ਬਦ ਨਾਲ ਮੈਂ ਤੁਹਾਨੂੰ ਪਛਾਣ ਲਿਆ ਕਿ ਤੁਹਾਡਾ ਸਰੀਰ ਕੇਵਲ ਹੱਡ ਚੰਮ ਦੇ ਪੁਤਲੇ ਨੇ, ਇਹ ਪਛਾਣ ਲਿਆ ਗੁਰੂ ਦੇ ਸ਼ਬਦ ਨਾਲ। ਇਹ ਗੱਲ ਦੀ ਮੈਂ ਪਛਾਣ ਕਰ ਲਈ ਹੈ ਕਿ ਹੱਡ ਚੰਮ ਦੇ ਪੁਤਲੇ ਨੇ ਸਰੀਰ। ਇਹਨਾਂ ਨੂੰ ਵੇਖ ਕੇ ਕੀ ਮੋਹਣਾ ਸੀ ਮਨ ਸਾਡਾ? ਸਾਡਾ ਮਨ ਤਾਂ ਉਸ ਮੋਹਿਤ ਅਕਾਲ ਪੁਰਖ ਪਰਮੇਸ਼ਰ ਨੂੰ ਵੇਖ ਕੇ ਮੋਹਿਤ ਹੋ ਚੁੱਕਾ ਹੈ।
ਨਾਨਕ ਠਾਡੇ ਚਾਹੇ ਪ੍ਰਭੂ ਦੁਆਰ, ਤੇਰੇ ਨਾਮ ਸੰਤੋਖੇ ਕਿਰਪਾ ਧਾਰ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਪ੍ਰਭੂ ਤੇਰੇ ਦੁਆਰ ਤੇਰੇ ਦਰਵਾਜੇ ਤੇ ਖਲੋਤੇ ਅਸੀਂ, ਠੰਡੇ ਠੰਡੇ ਨਾਮ ਹੈ ਖਲੋਣ ਦਾ, ਤੁਹਾਡੇ ਦਰਵਾਜੇ ਤੇ ਖਲੋਤੇ ਹੋਏ ਚਾਹੁੰਦੇ ਹਾਂ। ਕੀ ਚਾਹੁੰਦੇ ਹਾਂ? ਤੇਰੇ ਨਾਮ ਸੰਤੋਖੇ ਕਿਰਪਾ ਧਾਰ, ਤੇਰੇ ਦਰਵਾਜੇ ਤੇ ਖਲੋਤੇ ਅਸੀਂ ਮੰਗਦੇ ਹਾਂ, ਹੇ ਪ੍ਰਭੂ ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਰਹਿਮਤ ਕਰੋ ਕਿ ਤੁਹਾਡੇ ਨਾਮ ਨਾਲ ਸਾਡੇ ਹਿਰਦੇ ਚ ਸੰਤੋਖ ਬਣਿਆ ਰਹੇ, ਕਿਸੇ ਪ੍ਰਕਾਰ ਦੀ ਇੱਛਾ ਜਾਗੇ ਹੀ ਨਾ, ਕਿਸੇ ਪ੍ਰਕਾਰ ਦੀ ਆਸਾ ਜਾਗੇ ਹੀ ਨਾ। ਹੇ ਪ੍ਰਭੂ ਸਾਡੇ ਤੇ ਕਿਰਪਾ ਕਰੋ, ਇਹ ਦਇਆ ਕਰੋ ਕਿ ਤੁਹਾਡੇ ਨਾਮ ਨਾਲ ਸਾਡੇ ਹਿਰਦੇ ਚ ਸਦਾ ਹੀ ਸੰਤੋਖ ਬਣਿਆ ਰਹੇ, ਸਾਡਾ ਮਨ ਸਦਾ ਹੀ ਸੰਤੋਖਿਆ ਰਹੇ, ਐਸੀ ਕਿਰਪਾ ਧਾਰੋ ਹੇ ਪ੍ਰਭੂ ਜੀ ਅਕਾਲ ਪੁਰਖ ਜੀ।
ਜੋ ਪਈ ਸੁਣ ਕਰ ਸ੍ਰੀ ਗੁਰ ਬਚਨ ਰਸਾਲਾ,
ਮਹਾਰਾਜ ਜੀ ਦੇ ਰਸ ਭਰੇ ਇਹ ਪਵਿੱਤਰ ਪਾਵਨ ਬਚਨ ਉਸ ਵੇਲੇ ਉਹਨਾਂ ਸਮਸਤ ਇਸਤਰੀਆਂ ਨੇ ਸੁਣੇ।
ਮਹਿਮਾ ਨਾਮ ਮੁਕਤ ਜਨ ਮਾਲਾ,
ਇਹੋ ਜੇ ਬਚਨ ਸਨ ਕਿ ਜਿਨ੍ਹਾਂ ਬਚਨਾਂ ਚ ਪਰਮੇਸ਼ਰ ਦੇ ਨਾਮ ਦੀ ਮਹਿਮਾ, ਮਾਨੋ ਮੋਤੀਆਂ ਦੀ ਮਾਲਾ ਸੀ, ਇਹ ਮੁਕਤਿਆਂ ਦੀ ਸੋਹਣੇ ਮੋਤੀਆਂ ਦੀ ਸੁੱਚੇ ਮੋਤੀਆਂ ਦੀ ਮਾਲਾ ਹੈ।
ਔਰ ਪੈਰਾਏ ਪਰਮ ਭਾ ਪ੍ਰੇਮਾ,
ਮੁਕਤੀਆਂ ਦੀ ਸੋਹਣੀ ਮਾਲਾ ਮਾਨੋ ਇਹਨਾਂ ਸਮੂਹ ਇਸਤਰੀਆਂ ਨੇ ਗਲ ਪਾ ਲਈ ਹੈ, ਗੁਰੂ ਸਾਹਿਬ ਦੇ ਬਚਨ ਜਿਹੜੇ ਸੁਣੇ ਨੇ ਉਹ ਮਾਲਾ ਆਪਣੇ ਗਲ ਚ ਧਾਰਨ ਕਰ ਲਿਆ, ਔਰ ਇਹਨਾਂ ਦੇ ਹਿਰਦੇ ਚ ਪ੍ਰੇਮ ਜਾਗ ਪਿਆ।
ਸਿਮਰਨ ਲਿਵ ਲਗ ਮਗ ਜੋ ਖੇਮਾ,
ਪਰਮੇਸ਼ਰ ਦੇ ਸਿਮਰਨ ਚ ਲਿਵ ਲੱਗ ਗਈ ਔਰ ਮੁਕਤੀ ਦੇ ਮਾਰਗ ਦੇ ਪੰਧੀ ਬਣ ਗਈਆਂ। ਗੁਰੂ ਸਾਹਿਬ ਦੇ ਬਚਨ ਸੁਣਦਿਆਂ ਮੁਕਤੀ ਦੇ ਮਾਰਗ ਦੇ ਪੰਧੀ ਬਣ ਗਏ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨੀ ਢਹਿ ਪਈਆਂ, ਮਹਾਰਾਜ ਬਖਸ਼ ਲੋ ਆਈਆਂ ਮੇਰੇ ਸਾਹਿਬ ਨੂੰ ਮੋਹਣ, ਪਰ ਆਪ ਗੁਰੂ ਚਰਨਾਂ ਵਿਚ ਮੋਹਿਤ ਹੋ ਕੇ ਟੱਠ ਪਈਆਂ, ਕਿਉਂਕਿ ਖੁਦ ਮੇਰੇ ਸਤਿਗੁਰੂ ਆਪ ਮੋਹਣ ਨੇ ਔਰ ਐਸੇ ਮੋਹਣ ਦਾ ਸਰੂਪ ਐਸਾ ਸੁੰਦਰ ਹੈ ਜਿਹੜਾ ਵੇਖਦਾ ਹੈ ਬਸ ਉਹਨੂੰ ਸੁਧ ਬੁੱਧ ਨਹੀਂ ਰਹਿੰਦੀ, ਉਹ ਚਰਨੀ ਟੱਠ ਪੈਂਦਾ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ। ਜਦੋਂ ਬਚਨ ਉਚਾਰਨ ਕੀਤੇ ਨੇ ਬਾਣੀ ਦੇ ਤੇ ਸੁਣਦਿਆਂ ਸਾਰੇ ਬਾਣੀ ਦੇ ਤੀਰ ਅਣੀਆਂ ਵਾਲੇ ਤੀਰ ਉਹਨਾਂ ਦੇ ਹਿਰਦਿਆਂ ਵਿਚ ਵੱਜੇ ਔਰ ਭਰਮ ਤੇ ਸੰਸਿਆਂ ਦਾ ਜਿਹੜਾ ਹਿੱਸਾ ਸੀ ਉਹ ਨਾਲੋਂ ਲੱਥ ਕੇ ਕੱਟ ਕੇ ਦੂਰ ਚਲਾ ਗਿਆ। ਔਰ ਜਿਵੇਂ ਵਾਪਸ ਆ ਕੇ ਰਾਜੇ ਸ਼ਿਵਨਾਭ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਉਪਮਾ ਸੁਣਾ ਰਹੀਆਂ ਨੇ, ਔਰ ਗਰੀਬ ਨਵਾਜ ਪਾਤਸ਼ਾਹ ਰਾਜੇ ਸ਼ਿਵਨਾਭ ਸਤਿਗੁਰਾਂ ਦੇ ਦਰਸ਼ਨਾਂ ਨੂੰ ਗੁਰੂ ਚਰਨਾਂ ਚ ਹਾਜ਼ਰ ਹੋ ਰਿਹਾ ਔਰ ਮਹਾਰਾਜ ਫੇਰ ਸ਼ਬਦ ਉਚਾਰਦੇ ਨੇ, ਜੋਗੀ ਜੁਗਤ ਨਾਮ ਨਿਰਮਾਹਿਲ ਤਾਂ ਕਹਿ ਮੈਲ ਨਾ ਰਾਤੀ। ਇਹ ਬਚਨ ਉਚਾਰਨ ਕਰਕੇ ਰਾਜੇ ਸ਼ਿਵਨਾਭ ਨੂੰ ਪੇ ਉਪਦੇਸ਼ ਦਿੰਦੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ।